एक ओंकार सतनाम करता पुरख निरभउ निर्वैर अकाल मूरत अजूनी सैभं गुरप्रसाद जप आदि सच जुगाद सच खैति सच नानक होशी भी सच पिंगल पर्वत पार परे खल चतुर्ग कीता अंदुले त्रिभवन सूजिया गुर पेट पुनीता महिमा साधु संग की सुनहो मेरे मीता मैल खोई कोट अग खरे निर्मल पय चीता वड भागी हर संगत पावे भागहीन भ्रम चोटा खावे बिन भागा सत संग ना लभे बिन संगत मैल परिजे जियो ना हौ जति सती नहीं पढ़या मूर्ख मुगदा जन्म भया परनवत नानक तिन की शरणा जिन तू नाही विसरिया परनवत नानक तिन की शरणा जिन तू नाही विसरिया परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र खजूरी अंदर सुबाए मान खोए बैठे गुरमुख प्यारे सत संगी जनो संध्या वेले दे दीवान दी आप जी ने हाजरी भरी है। सतगुरु जी दे पावन पवित्र अमृत बचना दा कीर्तन गुरु सवारियां पासों आप जी ने सरवण कीता है। आओ आपा अरदास दी जो चल रही विचार दी लड़ी है उस लड़ी नू अज अगे तोरना है। परसो गुरु कृपा नाल विचार कीती सी के जिन्ना ने गुरु के लंगर चलाए ते भावना न लोड़वंदा दी सेवा कीती उन्हां सारियां नूं आपां अरदास विच चेते करने उन्हां दा ध्यान धरने। कल गुरु कृपा नाल आपां विचार कीती सी कि जिन्हां ने जालम दा मूंह पवाण दे लई तेग वाहना कीती अज इस तो अगे अरदास दे शब्द ने कि जिन्हां गुरमुखां ने उते शब्द ने देख के अणडिठ कीता देखिया ते देखण तो बाद उनू अनडिठिया कर दिता जिया देखिया ओहो जिया ना देखिया। आओ ए शब्द असल विच उस करनी वाले उस महापुरश ते टुकदे ने जिहड़ा उस परम पिता परमेश्वर दे चरणा विच अपेद हो गया जिन्हें अपने जीवन विच केवल गुणा दी सांझ पाई है। जे किसे दे औगण भी नजर आए ने ते यतन कीता भी ओदे औगुणा दे उते भी पर्दा पै सके। आओ इस पवित्र बचन दी विचार धन गुरु ग्रंथ साहिब जी दी अमृत गुरबाणी विचों और गुरु इतिहास विचों सिख इतिहास विचों ते जेड़े करनी वाले होए जिन्हां देख के अनडिठ कीता उन्हां दी विचार आप नाल सांझी करनी है। ए विशा तीन हिस्सियां विच वंडिया है आपां। एक ता परम पिता परमेश्वर दा अपना बिरद है कि ओ खुद आप ही देख के अनडिठ कर देंदा है। दूसरा पूरे सतगुरु दा बिरद है ਕਿ ਉਹ ਵੀ ਦੇਖ ਕੇ ਅਣਡਿੱਠ ਕਰਦੇ ਨੇ, ਤੇ ਤੀਸਰਾ ਜੋ ਸਤਿਗੁਰੂ ਦੇ ਚਰਨਾਂ ਵਿੱਚ ਹਕੀਕਤ ਵਿੱਚ ਅੰਦਰੋਂ ਜੁੜਿਆ ਤੇ ਉਹ ਵੀ ਦੇਖ ਕੇ ਅਣਡਿੱਠ ਕਰ ਦਿੰਦਾ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਪ ਬਖਸ਼ਿਸ਼ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਇਸ ਪਵਿੱਤਰ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਔਰ ਭਗਤ ਸਾਹਿਬਾਨਾਂ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਬਿਰਦ ਦੇ ਸੰਬੰਧੀ ਇੱਕ ਗੱਲ ਕਹੀ ਹੈ ਕਿ ਜਿੱਥੇ ਉਹ ਸਾਰੀ ਸ੍ਰਿਸ਼ਟੀ ਦਾ ਰਚਯਿਤਾ ਹੈ, ਉਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਤੇ ਉੱਥੇ ਮਹਾਂਪੁਰਸ਼ਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹੇ ਉਹਨਾਂ ਉਹ ਕੁਛ ਕਿਹਾ ਜੋ ਕੁਝ ਉਹਨਾਂ ਆਪਣੇ ਨੇਤਰਾਂ ਨਾਲ ਤੱਕਿਆ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਵਾਕਈ ਪ੍ਰਭੂ ਦੇ ਨਾਲ ਅਭੇਦ ਨੇ, ਉਹ ਕਦੀ ਵੀ ਗੱਪ ਨਹੀਂ ਛੱਡਦੇ। ਦੇਖੋ ਬਾਣੀ ਦਾ ਬਚਨ ਹੈ, ਕਹਿੰਦੇ ਨੇ ਕਦੀ ਉਹ ਝੂਠ ਨਹੀਂ ਬੋਲਦੇ। ਤੇ ਸਾਹਿਬ ਜੀ ਉਹ ਜਦੋਂ ਪਰਮੇਸ਼ਵਰ ਬਾਰੇ ਕੋਈ ਗੱਲ ਕਰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਗੱਲ ਹੀ ਉਹ ਕਰਦੇ ਨੇ ਜੋ ਕੁਝ ਅੱਖਾਂ ਨਾਲ ਉਹਨਾਂ ਤੱਕਿਆ, ਇਹਦਾ ਮਤਲਬ ਉਹਨਾਂ ਦਾ ਅਨੁਭਵ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ। ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੱਚੀ ਸਿੱਖਿਆ ਹੈ, ਉਹਦੇ ਵਿੱਚ ਕੋਈ ਰਾਈ ਮਾਤਰ ਵੀ ਝੂਠ ਨਹੀਂ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ। ਕਹਿੰਦੇ ਨੇ ਜੋ ਕੁਝ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਨੇ ਉਹ ਕੁਝ ਉਹ ਸੰਸਾਰ ਨੂੰ ਫਿਰ ਬੋਲ ਕੇ ਦੱਸਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਜੋ ਪ੍ਰਭੂ ਦਾ ਬਿਰਧ ਦੇਖਿਆ ਜੋ ਮਾਣਿਆ ਉਹਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ। ਸਭ ਤੋਂ ਪਹਿਲੀ ਗੱਲ ਇਹ ਕਿ ਪਰਮ ਪਿਤਾ ਪਰਮੇਸ਼ਵਰ ਕਦੀ ਕਿਸੇ ਦੇ ਔਗਣ ਨਹੀਂ ਜੇ ਚਿਤਾਰਦਾ। ਹਜ਼ੂਰ ਨੇ ਇਹ ਵੀ ਕਿਹਾ ਕਿ ਰੱਬ ਖੁਦ ਜਿਹੜਾ ਉਹ ਦੇਖ ਕੇ ਅਣਡਿੱਠ ਕਰਦਾ। ਦਾਤਾਰ ਦੀ ਬਾਣੀ ਪੜ੍ਹਦੇ ਹਾਂ, ਮੇਰੇ ਸਤਿਗੁਰੂ ਨੇ ਬੜਾ ਪਿਆਰਾ ਇੱਕ ਬਚਨ ਕਿਹਾ। ਕਹਿੰਦੇ ਨੇ ਕਿ ਇਥੋਂ ਤੱਕ ਕਿ ਮੈਂ ਉਹਦੇ ਔਗਣ ਤਾਂ ਕੀ ਉਹਨੇ ਤੱਕਣੇ ਨੇ ਸਾਡੇ। ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ ਇੰਨੀ ਮਿਹਰ ਕਰਦਾ, ਕਦੀ ਉਹਦੀ ਰਚਨਾ ਤੋਂ ਕੁੜੱਤਨ ਭਰੇ ਬੋਲ ਵੀ ਨਹੀਂ ਨਿਕਲੇ। ਕਹਿੰਦੇ ਨੇ ਇੰਨਾ ਮਿਹਰਾਂ ਦਾ ਸਾਈ ਹੈ। ਕਈ ਵਾਰੀ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੈਂ ਚਿਤਾਰਨਾ ਵਾ ਸੋਚਣਾ ਵਾ ਕਿ ਜਿੱਦਣ ਦਾ ਸੰਬੰਧ ਮੇਰਾ ਮੇਰੇ ਕਰਤੇ ਨਾਲ ਬਣਿਆ, ਮੇਰੇ ਮਾਲਕ ਨਾਲ ਬਣਿਆ, ਕੋਈ ਦਿਨ ਐਸਾ ਹੋਵੇ ਕਿ ਜਿੱਦਣ ਮੇਰੇ ਮਾਲਕ ਨੇ ਮੈਨੂੰ ਕੌੜੇ ਸ਼ਬਦ ਬੋਲੇ ਹੋਣ ਤੇ ਜਿੱਦਣ ਮੈਨੂੰ ਇਹ ਕਿਹਾ ਹੋਵੇ ਕਿ ਤੇਰੇ ਤੇ ਅੰਦਰ ਇੰਨੇ ਔਗਣ ਨੇ। ਮਹਾਰਾਜ ਕਹਿੰਦੇ ਨੇ ਉਹ ਕਦੀ ਔਗਣ ਨਹੀਂ ਦੇਖਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਕਿ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ ਸ਼ਬਦ। ਭਾਵੇਂ ਆਪਾਂ ਪੜ੍ਹਨੇ ਆ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਤੇ ਅਗਲਾ ਬਚਨ ਦੇਖੋ, ਇਹ ਮੈਂ ਅਰਜ਼ ਆਰੰਭ ਵਿੱਚ ਕੀਤੀ, ਕੇਵਲ ਇਹ ਖਿਆਲ ਨਹੀਂ ਇਹ ਹਕੀਕਤ ਹੈ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਤੇ ਅਗਲੀ ਤੋਕੇ ਔਗਣ ਕੋ ਨਾ ਚਿਤਾਰੇ ਦੇਖ ਕੇ ਅਣਡਿੱਠ ਪਿਆ ਕਰਦਾ। ਔਗਣ ਕੌਣ ਨਹੀਂ ਚਿਤਾਰਦਾ? ਜਿਹੜਾ ਔਗਣਾਂ ਨੂੰ ਦੇਖ ਕੇ ਅਣਡਿੱਠ ਕਰਦਾ, ਔਗਣ ਕੋ ਨਾ ਚਿਤਾਰੇ, ਉਹ ਕਦੀ ਔਗਣ ਦੇਖਦਾ ਹੀ ਨਹੀਂ। ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮੇਰੇ ਖਜ਼ੂਰ ਨੇ ਇੱਕ ਉਦਾਹਰਨ ਹੋਰ ਦਿੱਤੀ, ਤੇ ਉਦਾਹਰਨਾਂ ਦਾ ਮਤਲਬ ਇਹ ਹੁੰਦਾ ਕਿ ਹਕੀਕਤ ਨੂੰ ਸਮਝਣ ਵਿੱਚ ਸੁਖੈਨਤਾ ਆ ਸਕੇ। ਸਤਿਗੁਰੂ ਕਹਿੰਦੇ ਨੇ ਕਦੀ ਦੇਖੋ ਕਿ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਇਹ ਦਾਤਾਰ ਦੇ ਬੱਚੇ ਨੇ ਉਹ ਕਿਵੇਂ ਦੇਖ ਕੇ ਅਣਡਿੱਠ ਕਰਦਾ। ਹਜ਼ੂਰ ਕਹਿੰਦੇ ਨੇ ਬੱਚਾ ਜਦੋਂ ਉਹ ਚੰਚਲ ਮਤ ਵਿੱਚ ਹੁੰਦਾ ਤੇ ਉਹ ਇੱਕ ਥਾਂ ਕਦੀ ਟਿਕ ਕੇ ਨਹੀਂ ਬਹਿੰਦਾ। ਬੱਚੇ ਦੀ ਚੰਚਲਤਾਈ ਦਾ ਸੁਭਾਅ ਹੀ ਇਹਦਾ ਇਹ ਵੇ, ਇੱਕ ਖਿੰਨ ਵਿੱਚ ਉਹ ਘਰ ਦੇ ਚਾਰ ਚੁਫੇਰੇ ਘੁੰਮਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਦੋ ਸ਼ਬਦ ਕਹੇ ਨੇ, ਕਹਿੰਦੇ ਨੇ ਬਲਦੀ ਹੋਵੇ ਅੱਗ, ਤੇ ਉਸ ਅੱਗ ਨੂੰ ਉਹਦੇ ਰੰਗ ਨੂੰ ਦੇਖ ਕੇ ਬੱਚਾ ਯਤਨ ਕਰਦਾ ਕਿ ਮੈਂ ਇਹਨੂੰ ਆਪਣੇ ਕਲਾਵੇ ਵਿੱਚ ਆਪਣੀਆਂ ਬਾਹਾਂ ਵਿੱਚ ਲੈ ਲਾਂ। ਪਰ ਹਕੀਕਤ ਵਿੱਚ ਉਸ ਬੱਚੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਅੱਗ ਨੂੰ ਮੈਂ ਰੰਗ ਸਮਝ ਕੇ ਪਕੜਨਾ ਚਾਹੁੰਦਾ ਅਸਲ ਵਿੱਚ ਇਹ ਮੇਰੀਆਂ ਕੋਮਲ ਬਾਹਾਂ ਨੂੰ ਸਾੜ ਬੈਗੀ। ਮੇਰਾ ਮਾਲਕ ਕਦੀ ਔਗਣ ਨਹੀਂ ਚਿਤਾਰਦਾ। ਤੇ ਦੇਖ ਕੇ ਅਣਡਿੱਠ ਸਭ ਤੋਂ ਪਹਿਲਾ ਗੁਣ ਮੇਰੇ ਪ੍ਰਭੂ ਦਾ ਹੈ। ਹਜ਼ੂਰ ਨੇ ਉੱਤੇ ਕਿਰਪਾ ਕੀਤੀ, ਕਹਿਣ ਲੱਗੇ ਅੱਗ ਨੂੰ ਰੰਗ ਦੇਖ ਕੇ ਬੱਚਾ ਅੱਗ ਨੂੰ ਕਲਾਵੇ ਵਿੱਚ ਲੈਂਦਾ ਹੈ ਤੇ ਸੱਪ ਨੂੰ ਖਿਡਾਉਣਾ ਜਾਣ ਕੇ ਉਹਦੀ ਸਿਰੀ ਤੋਂ ਪਕੜਨ ਦਾ ਯਤਨ ਕਰਦਾ ਹੈ ਤੇ ਸਾਹਿਬ ਕਹਿੰਦੇ ਨੇ ਮਾਂ ਆਉਂਦੀ ਹੈ, ਪਿਤਾ ਆਉਂਦਾ ਹੈ। ਇੱਕੋ ਦਮ ਉਸ ਚੰਚਲ ਬੱਚੇ ਨੂੰ ਝਿੜਕਦੇ ਨੇ, ਉਹਨੂੰ ਖਿੱਚ ਕੇ ਪਰਾਂ ਕਰਨਗੇ, ਪਰ ਕਹਿੰਦੇ ਨੇ ਉਹ ਕੇਵਲ ਇੱਕ ਖਿਣ ਲਈ ਹੈ, ਪਰਤ ਕੇ ਉਹਨੂੰ ਕਦੀ ਇਹ ਨਹੀਂ ਚਿਤਾਰਦੇ ਕਿ ਫਲਾਣੇ ਵੇਲੇ ਤੂੰ ਅੱਗ ਵੀ ਸਰਨ ਲੱਗਾ ਸੀ ਤੇ ਮੈਂ ਤੈਨੂੰ ਬਚਾਇਆ। ਕਹਿੰਦੇ ਨੇ ਮਾਂ ਮਾਂ ਕਦੀ ਨਹੀਂ ਚਿਤਾਰੇਗੀ ਕਿ ਮੈਂ ਤੈਨੂੰ ਬੱਚੇ ਉਸ ਵੇਲੇ ਦੁੱਖ ਤੋਂ ਬਚਾਇਆ। ਉਹਦਾ ਤਾਂ ਬਿਰਧੀ ਮਾਂ ਦਾ ਐਸਾ ਹੈ ਕਿ ਜੇ ਮਾਂ ਹੀ ਔਗਣ ਦੇਖਣ ਲੱਗ ਪਵੇ ਤੇ ਬੱਚੇ ਦਾ ਸਹਾਈ ਕੌਣ ਹੋਵੇਗਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਪ੍ਰਭੂ ਔਗਣ ਨਹੀਂ ਚਿਤਾਰਦਾ, ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਦੇਖੋ ਇੱਥੇ ਵੇ ਬੱਚੇ ਦੀ ਉਦਾਹਰਨ, ਅਸੀਂ ਵੀ ਇੱਕ ਬੱਚੇ ਦੀ ਤਰ੍ਹਾਂ, ਭਾਵੇਂ ਬੰਦੇ ਦੀ ਆਰਬਲਾ ਉਮਰ ਕਿਤਨੀ ਮਰਜ਼ੀ ਹੋ ਜਾਏ ਪਰ ਅੰਦਰ ਮਨ ਜੇ ਟਿਕਾ ਨਹੀਂ ਚੰਚਲ ਵਿੱਚ ਤੇ ਉਹ ਬੱਚੇ ਦੀ ਤਰ੍ਹਾਂ, ਤੇ ਜਿਵੇਂ ਬੱਚਾ ਅੱਗ ਨੂੰ ਪਕੜਦਾ ਤੇ ਅਸੀਂ ਯਤਨ ਕਰਨੇ ਆ ਆ ਮਾਇਆ ਦੇ ਜਿਹੜੇ ਰੰਗ ਨੇ ਨਾ, ਚਾਹੁੰਦੇ ਹਾਂ ਬੱਚੇ ਦੀ ਤਰ੍ਹਾਂ ਇਹ ਸਾਰੇ ਮੇਰੀ ਬੁੱਕਲ ਵਿੱਚ ਹੀ ਆ ਜਾਣ, ਪਰ ਇੰਨਾ ਪਤਾ ਨਹੀਂ ਕਿ ਇਹਨਾਂ ਨੂੰ ਹੱਥ ਲਾਇਆ ਤੇ ਇਹ ਸਾਰਨਗੇ ਵੀ। ਬਾਬਾ ਜੀ ਨੇ ਤਾਂ ਹੀ ਕਿਹਾ ਸੀ, ਫਰੀਦ ਸਾਹਿਬ ਨੇ ਕਹਿਣ ਲੱਗੇ, ਖੱਤ ਨਾ ਲਾਏ ਕੋ ਸੰਭੜੇ ਜਲ ਜਾਸੀ ਢੋਲਾ। ਕਹਿੰਦੇ ਨੇ ਮੇਰੇ ਪਿਆਰਿਆ ਅੱਗ ਬੜੀ ਸੋਹਣੀ ਏ, ਕੁਸੰਭੜੇ ਦਾ ਫੁੱਲ ਬੜਾ ਸੋਹਣਾ, ਪਰ ਹੱਥ ਨਾ ਲਾਈ, ਦੇਖ ਅੱਗ ਸਾੜ ਕੇ ਬਾਂਹ ਨੂੰ ਸਵਾਹ ਕਰ ਦੇਗੀ। ਅਸੀਂ ਬੱਚੇ ਮੇਰੇ ਪ੍ਰਭੂ, ਸਾਨੂੰ ਸਮਝ ਕੋਈ ਨਹੀਂ, ਅਸੀਂ ਅੱਗ ਨੂੰ ਕਲਾਵੇ ਵਿੱਚ ਲੈਂਦੇ ਹਾਂ, ਅਸੀਂ ਸੱਪ ਨੂੰ ਪਕੜਨ ਦਾ ਯਤਨ ਕਰਦੇ ਹਾਂ, ਪਰ ਮੇਰੇ ਪਿਤਾ ਤੂੰ ਇੰਨਾ ਕਿਰਪਾਲੂ ਏ। ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਥੋੜੀ ਬਾਤੀ ਕੋਈ ਰੁਕਾਵਟ ਆਵੇ, ਥੋੜਾ ਬਾਤਾ ਕੋਈ ਘਾਟਾ ਪਏ, ਇੱਕ ਗੱਲ ਚੇਤੇ ਰੱਖਿਓ, ਉਸ ਪਿਤਾ ਨੇ ਚੰਚਲ ਬੱਚੇ ਨੂੰ ਚਿੜਕ ਕੇ ਬਚਾ ਲਿਆ, ਪਤਾ ਨਹੀਂ ਇਹਨੇ ਕਿੰਨੀ ਕੁ ਵੱਡੀ ਤਬਾਹੀ ਵਾਲੇ ਪਾਸੇ ਤੁਰ ਪੈਣਾ ਸੀ। ਸਾਹਿਬ ਨੇ ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ ਆਨੰਦ ਸਹਿਜ ਤਬ ਖੇਲ ਹੈ। ਸਾਹਿਬ ਦੀ ਬਾਣੀ ਵਿੱਚ ਇਸ ਦਾ ਅਗਲਾ ਪ੍ਰਮਾਣ ਹੈ ਕਿ ਔਗਣ ਕਦੀ ਨਹੀਂ ਚਿਤਾਰਦੇ। ਹਜ਼ੂਰ ਦਾ ਇੱਕ ਬਚਨ ਆਪ ਰੋਜ਼ ਪੜ੍ਹਦੇ ਹੋ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੋੜ ਪਿਤਾ ਗੱਲ ਆਵੇ ਪਿਛਲੇ ਔਗਣ ਬਖਸ਼ ਲੈ, ਦੇਖ ਕੇ ਅਣਡਿੱਠ ਕਰਦੇ। ਜੇ ਕਿਤੇ ਸਾਈ ਉਹਨਾਂ ਔਗਣਾਂ ਨੂੰ ਦੇਖ ਕੇ ਲੇਖਾ ਕਰੇ, ਕਦੀ ਇਨਸਾਨ ਛੁੱਟ ਸਕਦਾ? ਪਿਛਲੇ ਅਵਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਕਦੀ ਉਹਨੂੰ ਅਰਦਾਸ ਰੂਪ ਵਿੱਚ ਪੜ੍ਹ ਕੇ ਦੇਖੋ। ਤੇ ਗੁਰਮੁਖ ਪਿਆਰੇ ਮਹਾਂਪੁਰਸ਼ ਕਹਿੰਦੇ ਨੇ ਕਿ ਜਦੋਂ ਬਾਣੀ ਪੜ੍ਹੋ ਅਰਦਾਸ ਦੇ ਸ਼ਬਦ ਆ ਜਾਣ, ਕੋਈ ਜ਼ਰੂਰੀ ਨਹੀਂ ਕਿ ਮੈਂ ਫਟਾਫਟ ਇੰਨੇ ਪੰਨੇ ਪਾਠ ਕਰਕੇ ਛੱਡਣਾ। ਗੁਰਮੁਖੋ ਜਿਹੜੇ ਸਹਿਜ ਪਾਠ ਕਰਦੇ ਹੋ, ਖਾਸ ਕਰਕੇ ਜਦੋਂ ਕਿਤੇ ਅੰਮ੍ਰਿਤ ਬਚਨ ਆ ਜਾਣ ਇਹੋ ਜਿਹੇ ਸ਼ਬਦ ਬੇਨਤੀ ਵਾਲੇ, ਉੱਥੇ ਯਤਨ ਕਰੋ ਅੰਦਰ ਨੂੰ ਇਕਾਗਰ ਕਰ ਲਈਏ, ਟਿਕ ਕੇ ਵਾਰ ਵਾਰ ਉਸ ਸ਼ਬਦ ਨੂੰ ਪੜ੍ਹੋ। ਕੀ ਪਤਾ ਉਹ ਪਾਪੀ ਮਨਾ ਉਹ ਵਾਰ ਵਾਰ ਪੜਿਆ ਹੋਇਆ ਸ਼ਬਦ ਹੀ ਤੇਰੇ ਅੰਦਰ ਦੀ ਮੈਲ ਨੂੰ ਧੋ ਦੇ। ਹਾਂ ਇਕਾਗਰਤਾ ਪਾਠ ਕਰਦਿਆਂ ਆਵੇ ਤੇ ਉਹ ਮਨ ਨੂੰ ਧੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਕਹਿਣ ਲੱਗੇ ਮੇਰਾ ਵਾਹਿਗੁਰੂ ਕਦੀ ਔਗਣ ਨਹੀਂ ਜੇ ਚਿਤਾਰਦਾ ਤੇ ਸ਼ਬਦ ਪਤਾ ਕੀ ਵਰਤੇ? ਕਹਿਣ ਲੱਗੇ ਪ੍ਰਭੂ ਅਬ ਮੈਂ ਕੌਣ ਉਪਾਓ ਕਰੂੰ। ਕਹਿੰਦੇ ਨੇ ਮੈਨੂੰ ਦੱਸੋ ਮੈਂ ਹੀਲਾ ਵਸੀਲਾ ਕੀ ਕਰਾਂ, ਜੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੂੰ। ਮੇਰੇ ਮਨ ਦੇ ਸ਼ੰਕੇ ਮੇਰੇ ਮਨ ਦੇ ਝੋਰੇ ਦੂਰ ਹੋ ਜਾਣ, ਜੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੂੰ। ਕਹਿੰਦੇ ਨੇ ਜੇ ਮੇਰੇ ਗੁਣ ਦੇਖੇ ਜਨਮ ਪਾਏ ਕਛ ਭਲੋ ਨਾ ਕੀਨੂੰ। ਜਨਮ ਤੋਂ ਲੈ ਕੇ ਜਿੰਨੀ ਆਰਬਲਾ ਮੇਰੀ ਲੰਘ ਗਈ ਮੈਨੂੰ ਪਤਾ ਮੈਂ ਅੱਜ ਤੀਕਰਾਂ ਕੋਈ ਭਲੇ ਦਾ ਕੰਮ ਨਹੀਂ ਕੀਤਾ। ਵਿਸ਼ੇ ਤੋਂ ਦੂਰ ਨਾ ਜਾਇਓ, ਉਹ ਦੇਖ ਕੇ ਅਣਡਿੱਠ ਕਰਦਾ। ਕਹਿਣ ਲੱਗੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਯੇ ਜੀ ਸੋਚ ਧਰੋਂ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋਂ। ਪਰ ਕਹਿੰਦੇ ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਤ ਧਰੋਂ। ਮੇਰੇ ਮਾਲਕਾ ਤੂੰ ਦੇਖ ਕੇ ਅਣਡਿੱਠ ਕਰਦੈ ਤਾਂ ਮੈਂ ਬਚ ਸਕਣਾ, ਨਹੀਂ ਤੇ ਮੈਂ ਔਗਣਾ ਕਰਕੇ ਤਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਕਿੰਨੀ ਮਿਹਰ ਸਾਡੇ ਤੇ ਕੀਤੀ। ਜਦੋਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਨਾ, ਆਮ ਤੌਰ ਤੇ ਸ਼ਬਦ ਕਈ ਵਾਰੀ ਤੁਸੀਂ ਸੁਣਿਆ
ਤੇ ਕਈ ਸ਼ਬਦ ਐਸੇ ਨੇ ਜਿਹੜੇ ਰੁਟੀਨ ਵਿੱਚ ਆਪਾਂ ਸੁਣਨੇ ਜ਼ਰੂਰ ਆ, ਪਰ ਕਈ ਵਾਰੀ ਮੈਂ ਕਹਿੰਦਾ ਵੀ ਜਿਹੜੀ ਗੱਲ ਸੁਣ ਕੇ ਅਣਸੁਣੀ ਕਰਨੀ ਹੈ ਉਹ ਤਾਂ ਕੰਨ ਕਰਦੇ ਨਹੀਂ, ਜਿਹੜੀ ਗੱਲ ਸੁਣ ਕੇ ਅੰਦਰ ਟਿਕਾਣੀ ਹੈ ਉਹਨੂੰ ਸੁਣ ਕੇ ਅਣਸੁਣੀ ਕਰ ਦਿੰਦੇ। ਸ਼ਬਦ ਨਿੱਤ ਨਵਾਂ ਹੁੰਦਾ ਹੈ, ਗੁਰੂ ਕਦੀ ਵੀ ਪੁਰਾਣਾ ਨਹੀਂ ਦਿਖੁੰਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਅਸੀਂ ਪੜ੍ਹਦੇ ਹਾਂ ਵੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਸ਼ਬਦ ਹੁੰਦਾ ਹੈ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕਿੰਨੇ ਜਾਣ ਸਕਣਾ, ਕਿਸੇ ਦੀ ਹਸਤੀ ਖੈ। ਕਹਿਣ ਲੱਗੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਕਹੇ ਨਾ ਜਾਣੀ ਅਵਗਣ ਮੇਰੇ, ਮੇਰੇ ਔਗਣਾਂ ਦਾ ਅੰਤ ਕੋਈ ਨਹੀਂ, ਤੇ ਇੱਕ ਕਿਰਪਾ ਮੇਰੇ ਤੇ ਕਰਦੀ ਪ੍ਰਭੂ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੂੰ ਦੇਖ ਕੇ ਆਂਦਿਤ ਕਰਨਾ। ਮੈਂ ਮੰਨਣਾ ਪਿਆ ਮੇਰੇ ਇੰਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰ ਉਹ ਤਾਰਦਾ ਜਿਹੜਾ ਪੱਥਰ ਦੇ ਔਗਣ ਨੂੰ ਕਦੀ ਚਿਤਾਰਦਾ ਨਹੀਂ। ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚ ਬੜਾ ਪਿਆਰਾ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨਾ ਉਹ ਕਦੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਭਾਈ ਗੁਰਦਾਸ ਜੀ ਦਾ, ਕਹਿੰਦੇ ਨੇ ਦੇਖੋ ਕਿ ਆਮ ਤੌਰ ਤੇ ਅਸੀਂ ਕਥਾ ਵਿਖਿਆਨ ਵੀ ਜਦੋਂ ਕਰਨੇ ਸ਼ਬਦ ਵਰਤਨੇ ਆ, ਕਈ ਵਾਰੀ ਸ਼ਬਦ ਐਸੇ ਵੀ ਵਰਤਨੇ ਆ ਬੰਦਾ ਡਰਨ ਵੀ ਬਹੁਤ ਲੱਗ ਪੈਂਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਰੱਬ ਦੀਨ ਦਿਆਲ ਹੈ ਉਹ ਇੰਨਾ ਕਿਰਪਾਲੂ ਵੇ, ਕਹਿੰਦੇ ਨੇ ਜਦੋਂ ਕਿਤੇ ਤੇਰੇ ਦਰ ਤੇ ਕੋਈ ਇਹ ਸ਼ਬਦ ਕਹਿੰਦਾ ਕੋਈ ਦੁਨੀਆਂ ਦੇ ਲੋਕੋ ਪਾਪ ਨਾ ਕਰੋ, ਇਹ ਕੋਈ ਕਹਿੰਦਾ ਵੀ ਰੱਬ ਭਗਤੀ ਨੂੰ ਪਿਆਰ ਕਰਦਾ, ਕੇਵਲ ਭਗਤਾਂ ਨੂੰ ਥਾਂ ਮਿਲਦੀ ਏ, ਤੇ ਕਹਿੰਦੇ ਨੇ ਮੇਰਾ ਮਨ ਉਸੇ ਵੇਲੇ ਬਿਲਕੁਲ ਨਿਰਾਸ਼ ਹੋ ਜਾਂਦਾ। ਕਿਉਂ ਜੀ, ਤੁਹਾਨੂੰ ਭਗਤ ਚੰਗੇ ਨਹੀਂ ਲੱਗਦੇ? ਤੇ ਭਾਈ ਗੁਰਦਾਸ ਕਹਿੰਦੇ ਨੇ ਲੱਗਦੇ ਤਾਂ ਚੰਗੇ ਨੇ, ਪਰ ਜਦੋਂ ਸੁਣਨਾ ਵੀ ਪ੍ਰਭੂ ਭਗਤ ਵਚਨ ਹੈ ਤੇ ਮਨ ਕਹਿੰਦਾ ਤੂੰ ਭਗਤੀ ਕੀਤੀ ਕਦੀ ਨੀ, ਤੈਨੂੰ ਢੋਈ ਕਿੱਥੇ ਮਿਲ ਜਾਣੀ? ਪਰ ਕਹਿੰਦੇ ਨੇ ਨਾਲ ਗੁਰੂ ਆਵਾਜ਼ ਦੇਖ ਕੇ ਕਹਿੰਦਾ ਹੈ ਕਿ ਕੇਵਲ ਭਗਤ ਵਚਨ ਨਹੀਂ, ਉਹ ਪਤਿਤ ਪਾਵਨ ਵੀ ਏ। ਕਹਿੰਦੇ ਨੇ ਫਿਰ ਇੱਕ ਯਕੀਨ ਵੱਜਦਾ ਮਨਾ, ਤੂੰ ਭਗਤ ਨਹੀਂ ਪਰ ਪਾਪੀ ਜ਼ਰੂਰ ਏ, ਰੱਬ ਤੇਰੇ ਪਾਪਾਂ ਨੂੰ ਖਤਮ ਕਰਕੇ ਤੈਨੂੰ ਪਵਿੱਤਰ ਕਰੇਗਾ। ਕਹਿੰਦੇ ਨੇ ਜਦੋਂ ਇਹ ਮੈਂ ਸ਼ਬਦ ਸੁਣਨਾ ਵਾ, ਤਵੱਜੋ ਦਿਓ, ਥੋੜੀ ਜੀ ਇਕਾਗਰਤਾ ਬਣਾਇਆ ਜੇ, ਇਹ ਸ਼ਬਦ ਸੁਣਨਾ ਵਾ ਕਿ ਕਹਿੰਦੇ ਨੇ ਰੱਬ ਅੰਤਰ ਜਾਮੀ ਏ, ਤੇ ਮੇਰਾ ਮਨ ਕੰਬ ਕੇ ਕਹਿੰਦਾ ਮਨਾ ਕਾਹਦੇ ਪਰਦੇ ਪਾਈ ਫਿਰਨਾ, ਜਿੰਨਾ ਮਰਜ਼ੀ ਤੂੰ ਧਰਮੀ ਬਣੀ ਜਾ, ਰੱਬ ਤੇਰੇ ਅੰਦਰ ਦੇ ਕੁਕਰਮਾਂ ਨੂੰ ਜਾਣਦਾ ਪਿਆ ਹੈ। ਪਰ ਕਹਿੰਦੇ ਨੇ ਨਾਲ ਆਵਾਜ਼ ਆਉਂਦੀ ਏ ਜੇ ਉਹ ਅੰਤਰ ਜਾਮੀ ਏ ਤੇ ਸੱਚ ਜਾਣੀ, ਉਹ ਅੰਦਰ ਜਾਣ ਦਾ ਹੋਇਆ ਵੀ ਪਰਦੇ ਪਾ ਦਿੰਦਾ, ਉਹ ਦੇਖ ਕੇ ਅਣਦਿੱਠ ਕਰਦਾ। ਭਾਈ ਗੁਰਦਾਸ ਕਹਿੰਦੇ ਨੇ ਅੰਦਰ ਨੂੰ ਧੀਰਜ ਆਉਂਦਾ। ਉਹਨਾਂ ਨੇ ਤੀਸਰਾ ਬਚਨ ਕਿਹਾ, ਕਹਿੰਦੇ ਨੇ ਜਦੋਂ ਮੈਂ ਇਹ ਸੁਣਨਾ ਕਿ ਜਿੰਨਾ ਮਰਜ਼ੀ ਮੀਂਹ ਪੈ ਜਾਏ ਸਿੰਬਲ ਦੇ ਰੁੱਖ ਨੂੰ ਕਦੀ ਵੀ ਫਲ ਵਿੱਚ ਰਸ ਨਹੀਂ ਭਰਦਾ, ਤੇ ਮਨ ਕਹਿੰਦਾ ਉਹ ਮਨਾ ਤੂੰ ਸਿੰਬਲ ਦੀ ਤਰ੍ਹਾਂ ਹੈ, ਦੇਖ ਜਿੰਨਾ ਮਰਜ਼ੀ ਬਾਣੀ ਤੇ ਨਾਮ ਦੀ ਵਰਖਾ ਹੋ ਜਾਏ ਤੇਰੇ ਅੰਦਰ ਕਦੀ ਵੀ ਰਸ ਨਹੀਂ ਭਰਿਆ, ਤੂੰ ਤਾਂ ਰੁੱਖ ਹੈ ਤੇਰੇ ਅੰਦਰ ਰਸ ਹੀ ਕੋਈ ਨਹੀਂ। ਤੇ ਕਹਿੰਦੇ ਨੇ ਫਿਰ ਇੱਕ ਧੀਰਜ ਮਿਲਦਾ, ਚਲੋ ਕੋਈ ਨਹੀਂ, ਚੰਦਨ ਦੇ ਨੇੜੇ ਕਿਤੇ ਸਿੰਮਲ ਚਲਾ ਜਾਏ ਤੇ ਉਹਦੇ ਵਿੱਚ ਵੀ ਸੁਗੰਧੀ ਆ ਜਾਂਦੀ ਏ। ਅਖੀਰ ਤੇ ਭਾਈ ਸਾਹਿਬ ਨੇ ਜਿਹੜੇ ਬਚਨ ਕਹਿ ਕਮਾਲ ਕਰ ਦਿੱਤੀ ਕਿ ਰੱਬ ਕਿਵੇਂ ਦੇਖ ਕੇ ਆਨੰਦਿਤ ਕਰਦਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ, ਕਹਿਣ ਲੱਗੇ ਭਗਤ ਵਛਲ ਸੁਨ ਖੋਤ ਹੂੰ ਨਿਰਾਸ ਰਿਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਤ, ਦੀਨ ਕੈ ਦਿਆਲ ਸੁਨ ਭੈ ਪ੍ਰਮ ਟਾਰ ਹੂੰ। ਤੇ ਨਾਲ ਇੱਕ ਬਚਨ ਕੀਤੋ ਨੇ ਜਲ ਧਰ ਸੰਗਮ ਕੈ ਇਹ ਅਸੰ ਅਫਲ ਸੇਮਲ ਦੁਰਬ, ਚੰਦਨ ਸੰਬੰਧ ਸੁਗੰਧ ਮੈਲ ਗਾਰ ਹੂੰ। ਕਹਿੰਦੇ ਨੇ ਦਾਤਾ ਜੇ ਤੂੰ ਦੇਖ ਕੇ ਅਣਦਿੱਠ ਨਾ ਕੀਤਾ ਤੇ ਜਿਹੜੀਆਂ ਕਰਤੂਤਾਂ ਮੇਰੀਆਂ ਨੇ ਨਾ, ਲੋਕੀ ਕਹਿੰਦੇ ਨੇ ਮਾੜੇ ਕਰਮਾਂ ਵਾਲਿਆਂ ਨੂੰ ਨਰਕਾਂ ਵਿੱਚ ਢੋਈ ਮਿਲਦੀ ਹੈ, ਮੇਰੇ ਕਰਮ ਇੰਨੇ ਕੁ ਨੀਚ ਨੇ ਕਿ ਮੇਰੇ ਦਾਤਿਆ ਹੋ ਸਕਦਾ ਹੈ ਨਰਕਾਂ ਦੇ ਜੀਵ ਵੀ ਤਰਾਸ ਤਰਾਸ ਕਰਨ ਮੇਰੇ ਭੈੜੇ ਕਰਮਾਂ ਨੂੰ ਦੇਖ ਕੇ, ਔਗਣ ਦੇਖੇਗਾ ਤੇ ਨਰਕਾਂ ਵਿੱਚ ਵੀ ਢੋਈ ਨਹੀਂ, ਜੇ ਦੇਖ ਕੇ ਅਣਡਿੱਠ ਕਰਦਾ ਤੇ ਤੇਰਾ ਆਪਣਾ ਬਿਰਧ ਹੈ। ਸਾਈਂ ਦਾ ਆਪਣਾ ਬਿਰਧ ਦੇਖ ਕੇ ਅਣਡਿੱਠ ਕਰਨਾ ਪ੍ਰਕਰਨ ਬਣਾਇਆ, ਪਹਿਲੇ ਪ੍ਰਮਾਣ ਅਰਥ ਕਰ ਰਿਹਾ ਪ੍ਰਭੂ ਦੇਖ ਕੇ ਅਣਡਿੱਠ ਕਰਦਾ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਮੇਰੇ ਮਾਲਕ ਜੀ ਤੂੰ ਕਿਰਪਾ ਕਰਨਾ, ਤੂੰ ਦੇਖ ਕੇ ਅਣਡਿੱਠ ਕਰੇ, ਮੈਂ ਤਰਾਂਗਾ ਅਸੀਂ ਨਹੀਂ ਜੇ ਕਰਦੇ। ਮੈਂ ਅੱਗੇ ਤੁਰਨਾ ਵੀ ਸਿੱਖ ਸ਼ਬਦ ਤੇ ਆ ਕੇ ਮੈਂ ਰੁਕਣਾ ਥੋੜਾ ਜਿਹਾ ਕਿ ਮਨਾ ਤੇਰੀ ਹਾਲਤ ਕੀ ਇਹ ਲੋਕਾਂ ਨੂੰ ਕਹਿੰਦਾ ਤੇ ਦੇਖ ਗੁਰੂ ਨੇ ਕਿੰਨਾ ਉੱਚਾ ਸਿਧਾਂਤ ਦਿੱਤਾ। ਪਹਿਲੀ ਗੱਲ ਪ੍ਰਭੂ ਦੇਖ ਕੇ ਅੰਡਿਤ ਕਰਦਾ ਤੇ ਇੰਨਾ ਕਿਰਪਾਲੂ ਵੇ ਜਿਹੜਾ ਸਾਈਂ ਦਾ ਕਦੀ ਵੀ ਸਿਮਰਨ ਨਾ ਕਰੇ ਰੱਬ ਉਹਨੂੰ ਵੀ ਸਵਾਸ ਦੇ ਦਿੰਦਾ ਜੀ। ਜੇ ਕਿਤੇ ਬੰਦੇ ਦੇ ਹੱਥ ਵਿੱਚ ਹੁੰਦਾ ਤੇ ਕਦੀ ਇਹ ਹਵਾ ਨੂੰ ਉਸ ਇਨਸਾਨ ਤੱਕ ਜਾਣ ਦਿੰਦਾ? ਉਹ ਇੰਨਾ ਕਿਰਪਾਲੂ ਵੇ ਇਹ ਵੀ ਪਤਾ ਹੈ ਵੀ ਇਹ ਬੰਦਾ ਅੱਤ ਦਾ ਅਕਿਰਤ ਕਾਣੇ। ਭਾਈ ਗੁਰਦਾਸ ਹੋਰਾਂ ਨੇ ਜਦੋਂ ਇਹ ਸ਼ਬਦ ਵਰਤੇ ਨਾ ਕਿ ਭੂਈ ਭਰੇ ਅਕਿਰਤ ਕਣ ਮੰਦੀ ਕੁ ਮੰਦੇ, ਮੈਂ ਅਕਿਰਤ ਕਣ ਦਾ ਭਾਰ ਨਹੀਂ ਸਹਿ ਸਕਦੀ, ਜਾਂ ਸ਼ਬਦ ਵਰਤੇ ਨਦਰੀ ਭਵੇ ਅਕਿਰਤ ਕਣ ਮਤ ਹੋਏ ਵਿਨਾਸ਼, ਕਹਿਣ ਲੱਗੇ ਅਕਿਰਤ ਕਣ ਨੂੰ ਕਿਤੇ ਵੀ ਢੋਈ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੱਬ ਇੰਨਾ ਦਿਆਲੂ ਆ ਅਕਿਰਤ ਕਣ ਦੇ ਵੀ ਔਗਣ ਦੇ ਕੇ ਉਹਨੂੰ ਰੋਜੀ ਦੇ ਦਿੰਦਾ। ਸਾਹਿਬ ਨੇ ਸ਼ਬਦ ਵਰਤਿਆ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਮੇਰਾ ਕਿਰਪਾਲੂ ਸਦਾ ਬਖਸ਼ਿਸ਼ ਕਰਦਾ, ਅਕਿਰਤ ਕਣ ਨੂੰ ਵੀ ਰੋਜੀ ਦਿੰਦਾ। ਤੇ ਗੁਰੂ ਕਲਗੀਧਰ ਜੀ ਤਾਂ ਰੋਜ ਕਹਿੰਦੇ ਨੇ ਖੇ ਦੀਨ ਦਿਆਲ ਖੇ ਕਿਰਪਾਲ ਪ੍ਰਭੂ ਤੇਰਾ ਸੁਭਾਏ, ਕਿਹੜੀ ਚੀਜ਼ ਜਿਹੜੀ ਤੇਰੇ ਤੋਂ ਲੁਕੀ ਹੈ। ਇੱਥੋਂ ਤੱਕ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੇ ਕਿੰਨਾ ਕਿੰਨਾ ਦੀ ਪਹਿਚਾਣ ਹੈ ਚੀਟੀ ਤੇ ਕੁੰਚਰ ਅਸਤੂਲਾਂ ਸਾਪਰ ਕਿਰਪਾ ਦ੍ਰਿਸ਼ਟ ਕਰਪੂਲਾਂ, ਕੀੜੀ ਤੋਂ ਲੈ ਕੇ ਖਾਤੀ ਤੱਕ ਜਿੰਨੇ ਸਰੀਰ ਨੇ ਸਭ ਨੂੰ ਅੰਦਰੋਂ ਜਾਣਨਾ। ਪਰ ਇੱਕ ਦੇਖ ਮੇਰੇ ਦਾਤਾ ਕਿ ਤੇਰਾ ਬਿਰਧ ਹੈ ਦੀਨ ਦਿਆਲ ਦਇਆ ਨਿਧ, ਖੇ ਦਇਆ ਦੇ ਖਜ਼ਾਨੇ ਦੋਖਨ ਦੇਖਤ ਹੈ, ਤੂੰ ਔਗਣ ਵੀ ਤੱਕ ਨਾ ਪੈ ਪਰ ਦੇਤ ਨਾ ਹਾਰੈ, ਔਗਣ ਦੇਖ ਕੇ ਵੀ ਅਨ ਦਿੱਠ ਕਰਨਾ, ਤੇ ਜੇ ਤੂੰ ਹਿਸਾਬ ਕਿਤਾਬ ਕਰੇ ਤੇ ਰੋਜ਼ੀ ਕਿਸੇ ਨੂੰ ਨਾ ਮਿਲੇ, ਤੇਰਾ ਕਿਹੋ ਜਿਹਾ ਬਿਰਦੇ ਕਿ ਬੰਦੇ ਦੇ ਔਗਣ ਦੇਖ ਕੇ ਵੀ ਉਹਨੂੰ ਰਿਜਕ ਦੇਈ ਜਾਣਾ। ਸਭ ਤੋਂ ਪਹਿਲੀ ਗੱਲ ਇਹ ਕਿ ਰੱਬ ਆਪ ਦੇਖ ਕੇ ਅਣਦਿੱਠ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਬੜੀ ਸੋਹਣੀ ਕਵਿਤਾ, ਮੈਂ ਉਹਨਾਂ ਦੀ ਰਚਨਾ ਵਿੱਚੋਂ ਇੱਕ ਦੋ ਬਚਨ ਆਪ ਨਾਲ ਜ਼ਰੂਰ ਅੱਜ ਸਾਂਝੇ ਕਰਨੇ ਨੇ। ਉਸ ਕਵਿਤਾ ਦਾ ਨਾਮ ਹੈ ਕਰਮ ਤੇ ਬਖਸ਼ਿਸ਼। ਕਦੀ ਪੜਿਓ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਨਹੀਂ ਮੰਨਣਾ, ਇੱਥੇ ਕਰਮ ਦਾ ਅਰਥ ਕੀਤੇ ਹੋਏ ਕੰਮ ਤੇ ਬਖਸ਼ਿਸ਼ ਦਾ ਅਰਥ ਰਹਿਮਤ। ਭਾਈ ਵੀਰ ਸਿੰਘ ਕਹਿੰਦੇ ਨੇ ਤੂੰ ਪਾਪੀ ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਪੰਡਿਤ ਦਾ ਅਰਥ ਉਹ ਵਿਦਵਾਨਾ ਰੋਜ਼ ਮੈਨੂੰ ਪਾਪੀ ਪਾਪੀ ਕਹਿ ਕੇ ਮਰਨ ਤੋਂ ਪਹਿਲਾਂ ਕਿਉਂ ਮਾਰੀ ਜਾਂ, ਰੱਬ ਦੇਖ ਕੇ ਆਂਡਿਤ ਕਰਦਾ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ। ਕਹਿਣ ਲੱਗਾ ਬਖਸ਼ਣ ਵਾਰਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਦੋ ਸ਼ਬਦ ਚੇਤੇ ਰੱਖੋ, ਮਿੱਤੋਂ ਬਾਹਰ ਤੇ ਮਿੱਤ ਵਿੱਚ। ਕਹਿੰਦਾ ਤੂੰ ਰੋਜ਼ ਪਾਪੀ ਪਾਪੀ ਕਹਿ ਕੇ ਮੈਨੂੰ ਜ਼ਲੀਲ ਨਾ ਕਰ, ਕਿਉਂ ਜੀ? ਕਹਿਣ ਲੱਗਾ ਮੇਰੇ ਜਿਤਨੇ ਵੀ ਕਰਮ ਨੇ ਜੇ ਮੇਰਾ ਅੰਤ ਪਾਇਆ ਜਾ ਸਕਦਾ ਹੈ ਤੇ ਮੇਰੇ ਕਰਮਾਂ ਦਾ ਵੀ ਅੰਤ ਪਾਇਆ ਜਾ ਸਕਦਾ ਹੈ, ਜੇ ਰੱਬ ਬੇਅੰਤ ਹੈ ਤੇ ਉਹਦੀ ਬਖਸ਼ਿਸ਼ ਵੀ ਬੇਅੰਤ ਹੈ। ਤਵੱਜੋ ਦਿਓ ਸ਼ਬਦ ਵੱਲ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਧਿਆਨ ਦਿਆ ਜੇ ਮਿੱਤ ਵਾਲੇ ਦੇ, ਮਿੱਤ ਦਰ ਤੇ ਜਿਹਦੀ ਮਿਣਤੀ ਹੋ ਜਾਏ, ਜਿਹਦੀ ਗਿਣਤੀ ਹੋ ਜਾਏ, ਉਹ ਜਿਹਦੇ ਸਵਾਸ ਗਿਣੇ ਨੇ, ਜਿਹਦੇ ਸਾਲ ਗਿਣੇ ਨੇ, ਜਿਹਦੀ ਉਮਰ ਗਿਣੀ ਹੈ, ਉਹ ਜਿਹਦੇ ਕਰਮ ਗਿਣੇ ਨੇ, ਜੇ ਮੇਰੇ ਕਰਮ ਗਿਣੇ ਜਾ ਸਕਦੇ ਨੇ ਤੇ ਚੇਤੇ ਰੱਖੀ ਗਿਣਿਆ ਹੋਇਆ ਦਾ ਅੰਤ ਵੀ ਹੋ ਸਕਦਾ ਹੈ, ਉਹਦੀ ਬਖਸ਼ਿਸ਼ ਦੀ ਕੋਈ ਗਿਣਤੀ ਨਹੀਂ। ਉਹ ਗਿਣਤੀ ਤੋਂ ਬਾਹਰ ਮੈਨੂੰ ਗਿਣਤੀ ਵਾਲੇ ਨੂੰ ਜ਼ਰੂਰ ਬਖਸ਼ੇਗਾ। ਸ਼ਬਦ ਵੈਸੇ ਕਮਾਲ ਦੇ ਸਨ। ਕਹਿਣ ਲੱਗੇ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ, ਜਿਹੜਾ ਮਿੰਤੀ ਵਿੱਚ ਉਹਦੇ ਗਿਣਤੀ ਕਦੀ ਹੋ ਸਕਦੀ? ਪਾਪਾਂ ਦੀ ਗਿਣਤੀ ਹੋਵੇਗੀ, ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਬਖਸ਼ ਅਮਿੱਤੇ ਦੀ ਜਦ ਪਾਈ, ਕਹਿਣ ਲੱਗੇ ਮਿੱਤ ਦੇ ਕਰਮ ਉਡਾਈ, ਜਿੱਦਣ ਉਹਨੇ ਦੇਖ ਕੇ ਅਣਡਿੱਠ ਕਰ ਦਿੱਤਾ ਤੇ ਗੁਰਮੁਖਾ ਸੱਚ ਜਾਣੀ ਸਾਰੇ ਲੇਖੇ ਪਾੜ ਕੇ ਉਹਨੇ ਰਹਿਮਤ ਕਰ ਦੇਣੀ। ਸਭ ਤੋਂ ਪਹਿਲੀ ਗੱਲ ਮੈਂ ਅਰਜ਼ ਜਿਹੜੀ ਕਰਨੀ ਚਾਹੁੰਦਾ ਸਾਂ ਕਿ ਸਿੱਖ ਨੂੰ ਕਿਹੜੀ ਪਦਵੀ ਦਿੱਤੀ ਹੈ ਮੇਰੇ ਦਾਤੇ ਨੇ? ਗੁਰਮੁਖੋ ਇਕਾਗਰਤਾ ਬਖਸ਼ਿਆ ਜੇ, ਬੇਨਤੀਆਂ ਵੈਸੇ ਰੋਜ਼ ਕਰਦੇ ਨੇ ਗੁਰਮੁਖ, ਪਤਾ ਨਹੀਂ ਸਮਝ ਸਾਨੂੰ ਨਹੀਂ ਪੈਂਦੀ ਸ਼ਾਇਦ। ਤਵਾਜੋ ਬਖਸ਼ੋ, ਕਿਰਪਾ ਕਰੋ ਗੁਰਮੁਖੋ ਮੇਰੇ ਤੇ। ਸਾਹਿਬ ਨੇ ਕਿਹਾ ਪਹਿਲੀ ਗੱਲ ਪ੍ਰਭੂ ਜਿਹੜਾ ਉਹ ਦੇਖ ਕੇ ਅਣਡਿੱਠ ਕਰਦਾ, ਤੇ ਦੂਜਾ ਜਦੋਂ ਸ਼ਬਦ ਆਇਆ ਨਾ ਗੁਰੂ ਸਾਹਿਬ ਬਾਰੇ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਗੁਰੂ ਨੂੰ ਇੰਨਾ ਤੂੰ ਕਿਤੇ ਕਰੂਰ ਨਾ ਦੱਸੀ ਜਾਈ। ਗੁਰੂ ਬੜਾ ਬਖਸ਼ਿੰਦੀ, ਉਹ ਵੀ ਕਿਰਪਾ ਕਰਕੇ ਦੇਖ ਕੇ ਅਣਡਿੱਠ ਕਰ ਦਿੰਦਾ, ਤੇ ਮਹਾਰਾਜ ਗੁਰੂ ਕਿਵੇਂ ਦੇਖ ਕੇ ਅੰਡ ਚ ਕਰਦਾ। ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਕੀ ਗੁਰੂ ਦੇਖ ਕੇ ਅੰਡਿਸ ਨਹੀਂ ਕਰਦਾ? ਮੈਂ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੂਹੇ ਪਾਪੀ ਪੜਦਾ। ਪਾਪਾਂ ਨਾਲ ਭਰਿਆ ਸਾਂ, ਦੇਖ ਕੇ ਅੰਡ ਚ ਕੀਤਾ ਤੇ ਪਰਦੇ ਪਾ ਦਿੱਤੇ। ਸਤਿਗੁਰੂ ਕਿੰਨੇ ਕੁ ਤੂੰ ਪਰਦੇ ਪਾਵੇਂ? ਉੱਥੇ ਹਜ਼ੂਰ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ, ਬਿਲਾਵਲ ਕੀ ਵਾਰ ਆਪ ਪੜਿਓ, ਅਖੀਰਲੀ ਪੌੜੀ ਦਾ ਪਾਠ ਕਰਿਓ, ਗੁਰੂ ਕਿੰਨੇ ਕੁ ਬਖਸ਼ਿੰਦ ਨੇ। ਨੇੜੇ ਹੋ ਕੇ ਦੇਖੀਏ ਤੇ ਸਹੀ, ਅਸੀਂ ਦੂਰੋਂ ਦੂਰੋਂ ਰਹਿ ਕੇ ਕਹੀ ਜਾਂਦੇ ਹਾਂ ਨਹੀਂ, ਕਿ ਵੇਖੋ ਸਾਡੇ ਤੇ ਕੋਈ ਗਲਤੀ ਨਾ ਹੋ ਜਾਏ, ਸਾਡੇ ਤੋਂ ਕੋਈ ਗੁਨਾਹ ਨਾ ਹੋ ਜਾਏ। ਗੁਰਮੁਖੋ ਜੇ ਦੂਰ ਰਹਾਂਗੇ ਫਿਰ ਅਸੀਂ ਕਿਹੜਾ ਬ੍ਰਹਮ ਗਿਆਨੀ ਬਣ ਜਾਂ? ਨਹੀਂ, ਨੇੜੇ ਲੱਗ ਕੇ ਦੇਖੋ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਮੈਂ ਉਹ ਜਦੋਂ ਸ਼ਬਦ ਅੱਜ ਪੜ੍ਹਿਆ ਕਿ ਗੁਰੂ ਕਿੰਨਾ ਕੁ ਦੇਖ ਕੇ ਅੰਡ ਚ ਕਰਦੇ ਨੇ। ਅਸੀਂ ਕਹਾਂਗੇ ਬੰਦੇ ਨੇ ਕਿਸੇ ਨਾਲ ਧੋਖਾ ਕੀਤਾ, ਗੁਰੂ ਨੇ ਕਿਹਾ ਚੱਲ ਦੇਖ ਕੇ ਅੰਡ ਚ ਕਰਦੇ ਨੇ। ਅਸੀਂ ਕਹਾਂਗੇ ਵੀ ਕਿਸੇ ਦੀ ਨਿੰਦਿਆ ਕੀਤੀ ਤੇ ਗੁਰੂ ਜੀ ਨੇ ਕਿਹਾ ਦੇਖ ਕੇ ਅੰਡ ਚ ਕੀਤਾ। ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹ ਗੁਰਮੁਖਾ ਚੇਤੇ ਰੱਖੀ, ਜਿਹੜਾ ਬੰਦਾ ਗੁਰੂ ਕਾ ਨਿੰਦਕ ਹੋਵੇ, ਆਮ ਬੰਦੇ ਦਾ ਨਿੰਦਕ ਨਹੀਂ, ਗੁਰੂ ਕਾ ਹੋਵੇ ਨਿੰਦਕ, ਤੇ ਇੱਕੋ ਦਮ ਗੁਰੂ ਦੀ ਸ਼ਰਨ ਵਿੱਚ ਆ ਕੇ ਕਹਿ ਮੈਂ ਸਾਰੀ ਜ਼ਿੰਦਗੀ ਨਿੰਦਿਆ ਕੀਤੀ ਏ, ਮੈਨੂੰ ਬਖਸ਼ ਦੇ। ਕਹਿੰਦੇ ਨੇ ਇੰਨਾ ਕਿਰਪਾਲੂ ਵੇ, ਕਿਉਂਕਿ ਗੁਰੂ ਰੱਬ ਹੈ, ਰੱਬ ਤੇ ਗੁਰੂ ਵਿੱਚ ਅੰਤਰ ਨਹੀਂ ਹੂੰ। ਤੇ ਗੁਰਮੁਖਾ ਜੇ ਸਾਈ ਦੇਖ ਕੇ ਅੰਡ ਚ ਕਰਦਾ ਤੇ ਗੁਰੂ ਸੀਨੇ ਨਾਲ ਲਾ ਕੇ ਨਿੰਦਕ ਨੂੰ ਕੇਵਲ ਬਖਸ਼ਦਾ ਨਹੀਂ, ਉਹਨੂੰ ਆਪਣੇ ਵਰਗਾ ਪਵਿੱਤਰ ਕਰ ਲੈਂਦਾ। ਪੁੱਛਿਆ ਜੀ ਇਹ ਕੈਸੀ ਖੂਬੀ ਗੁਰੂ ਕੋਲ? ਤੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਹੈ ਤੇ ਗਲੀਆਂ ਦਾ ਪਾਣੀ, ਪਿੰਡਾਂ ਦੀਆਂ ਨਾਲੀਆਂ ਦਾ ਪਾਣੀ, ਟੋਬਿਆਂ ਦਾ ਪਾਣੀ ਹੜ ਬਣ ਕੇ ਤੁਰਦਾ ਹੈ, ਤੇ ਜਦੋਂ ਕਿਤੇ ਗੰਗਾ ਜਾਂ ਸਮੁੰਦਰ ਦੇ ਪਾਣੀ ਵਿੱਚ ਡਿੱਗਦਾ ਹੈ ਨਾ, ਤੇ ਉਹ ਪਾਣੀ ਜਾ ਕੇ ਕਹਿ ਵੀ ਮੈਂ ਮੈਲ ਨਾਲ ਭਰਿਆ, ਤੇ ਕਦੀ ਸਮੁੰਦਰ ਨੀ ਕਹਿੰਦਾ ਮੈਲਿਆ ਮੈਂ ਤੈਨੂੰ ਥਾਂ ਨੀ ਦੇਣੀ। ਮੈਲ ਨਾਲ ਭਰੇ ਨੂੰ ਆਉਂਦਿਆਂ ਸਾਰ ਕਹਿੰਦਾ ਤੂੰ ਆ ਤਾਂ ਸਹੀ, ਮੈਂ ਤੈਨੂੰ ਆਪਣਾ ਰੂਪ ਦੇ ਕੇ ਪਵਿੱਤਰ ਕਰ ਲਵਾਂਗਾ। ਜੇ ਨਾਲਿਆਂ ਟੋਬਿਆਂ ਗਲੀਆਂ ਦਾ ਮੈਲਾ ਪਾਣੀ ਪਵਿੱਤਰ ਹੋ ਸਕਦਾ, ਦੇਖੋ ਮਣਾ ਸਾਈ ਦੇਖ ਕੇ ਅੰਡ ਚ ਕਰਦੇ ਹੀ। ਹਜ਼ੂਰ ਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗੇ ਕੋਈ ਨਿੰਦਕ ਹੋਵੇ ਸਤ ਗੁਰੂ ਕਾ, ਗੁਰੂ ਵੀ ਦੇਖ ਕੇ ਅੰਡ ਚ ਕਰਦੇ ਨੇ, ਫਿਰ ਸ਼ਰਨ ਗੁਰ ਆਵੇ, ਉਹ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਏ। ਕਹਿਣ ਲੱਗੇ ਪਿਛਲੇ ਗੁਨਾਹ ਬਖਸ਼ ਲੈ ਸਤ ਸੰਗਤ ਨਾਰ ਲੜਾਵੇ, ਪਿਛਲੇ ਔਗਣ ਸਾਰੇ ਬਖਸ਼ ਦਿੱਤੇ ਦੇਖ ਕੇ ਅੰਡ ਚ ਕਰ ਦਿੱਤਾ। ਪਿਛਲੇ ਗੁਨਾਹ ਬਖਸ਼ ਲੈ ਸਤ ਸੰਗਤ ਨਾਰ ਰਲਾਵੇ, ਜਿਉ ਮੀਂਹ ਗੁੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸਾਹਿਬ ਕਹਿਣ ਲੱਗੇ ਜਦੋਂ ਮੀਂਹ ਪੈਂਦਾ ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਨਦੀਆਂ ਦਾ ਪਾਣੀ, ਜਿਉ ਮੀਂਹ ਗੁੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਣ ਹੋਏ ਆਵੇ। ਇਹ ਵਡਿਆਈ ਨਰਵੈਰ ਸਤਿਗੁਰ ਵਿੱਚ ਧਿਆਨ ਦਿਆ, ਜੇ ਦੇਖ ਕੇ ਅੰਡ ਚ ਕੀਤਾ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲੇ, ਤ੍ਰਿਸ਼ਨਾ ਭੁੱਖ ਉਤਰੇ ਹਰ ਸ਼ਾਂਤ ਤੜ ਆਵੇ। ਜਿਸ ਗੁਰੂ ਨੂੰ ਮਿਲ ਕੇ ਸਾਰੇ ਔਗਣ ਕੱਟੇ ਜਾਣ ਕਿ ਗੁਰੂ ਦੇਖ ਕੇ ਅੰਡ ਚ ਨਹੀਂ ਕਰਦੇ। ਇਤਿਹਾਸ ਦੇ ਪੰਨੇ ਪੜ ਕੇ ਦੇਖੋ, ਬਜ਼ੁਰਗ ਬਾਪੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਦੁਨੀਆਂ ਭਰ ਦੀਆਂ ਗੁਪਤ ਪ੍ਰਗਟ ਤਾਕਤਾਂ ਹੱਥ ਜੋੜ ਖਲੋਤੀਆਂ ਨੇ। ਆਇਆ ਗੁਰੂ ਕਾ ਪੁੱਤਰ, ਉਹਨੇ ਆਉਂਦਿਆਂ ਸਾਰ ਧੰਨ ਗੁਰੂ ਅਮਰਦਾਸ ਜੀ ਦੇ ਸੀਨੇ ਤੇ ਵੱਟ ਕੇ ਪੂਰੇ ਜ਼ੋਰ ਨਾਲ ਖਿੱਚ ਕੇ ਲੱਤ ਮਾਰੀ। ਉਹ ਦੇਖੋ ਏਡਾ ਵੱਡਾ ਦੇਖ ਕੇ ਅੰਡ ਚ ਕਰਨ ਵਾਲਾ ਕੌਣ ਹੋਵੇਗਾ। ਲੱਤ ਵੱਜੀ ਤੇ ਆਸਣ ਤੋਂ ਡਿੱਗ ਪਏ, ਚਰਨ ਘੁੱਟ ਕੇ ਇੱਕੋ ਸ਼ਬਦ ਕਿਹਾ ਸੀ, ਮੈਂ ਬੁੱਢਾ ਵਾਂ, ਤੁਹਾਡੇ ਚਰਨ ਕੋਮਲ ਨੇ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਤੁਹਾਡੇ ਚਰਨਾਂ ਦੀਆਂ ਤਲੀਆਂ ਨੂੰ ਸੱਟ ਤਾਂ ਨਹੀਂ ਲੱਗੀ। ਹੁਣ ਕਹਿਣ ਮਾਤਰ ਨਹੀਂ, ਅਜੇ ਮੈਂ ਸਿੱਖ ਤੇ ਆਉਣਾ, ਅਸੀਂ ਕੀ ਆ, ਅਸੀਂ ਨਾ ਮਤਲਬ ਤੁਸੀਂ ਨਾ ਸਮਝਿਓ, ਮੈਂ ਆਪਣੀ ਗੱਲ ਕਰ ਰਿਹਾ, ਮਣਾ ਤੂੰ ਕਿੱਥੇ ਵੇ? ਤੇ ਗੁਰੂ ਸਾਹਿਬ ਨੇ ਕਿੰਨੀ ਰਹਿਮਤ ਕੀਤੀ, ਚਰਨ ਪਕੜੇ। ਲੱਤ ਮਾਰਨ ਵਾਲੇ ਨੂੰ ਕਹਿੰਦੇ ਨੇ ਕੋਮਲ ਚਰਨਾਂ ਤੇ ਸੱਟ ਤਾਂ ਨਹੀਂ ਲੱਗੀ? ਗੁਰਮੁਖੋ ਏਦੂ ਵੱਡਾ ਦੇਖ ਕੇ ਅੰਡਿਤ ਦੀ ਪਰਿਭਾਸ਼ਾ ਕਿੱਥੋਂ ਮਿਲੇਗੀ? ਪੁੱਤਰ ਘਰ ਸਾਈ ਨੇ ਦਿੱਤਾ ਹੈ। ਕਈ ਸਾਲਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ ਤੇ ਉਹ ਪੁੱਤਰ ਦਾ ਜਨਮ ਹੋਇਆ, ਤੇ ਉਸ ਤੋਂ ਬਾਅਦ ਕਦੀ ਤੱਕੋ ਦੁਨੀਆਂ ਭਰ ਦੇ ਸੰਗਤ ਖੁਸ਼ ਹੈ ਗੁਰੂ ਕੀ, ਪਰ ਸੱਕਾ ਭਰਾ ਕਦੀ ਉਹ ਲੰਗਰ ਦੀ ਨਾਕਾਬੰਦੀ ਕਰਦਾ, कभी गुरु के घर पैदा कोई पुत्र नू जहर देंदा है, कभी सपेरा भेजदा है, कभी ओनू दाई रही ब्राह्मण रही मरवाना चाहता है। आख साडे लोग ते मन दी नहीं पै ना हुण, मैं कहना धन गुरु ग्रंथ साहिब कृपा करी असि तेनू मानदे रहीए, किते ना होवे तेरे तो भी दूर भज जा नास्तक बंदे। गुरु ग्रंथ साहिब दी बाणी विच मिलदा है कि दुष्ट ब्राह्मण मुआ कोई कह सूल वाला शब्द असि पढ़ने आ कि सूल उठिया मरिया ते असि ओनू मनन लई तैयार नहीं। तीन वरी पुत्र ते खूनी वार होए, इना कुछ होने के बावजूद पिता जी का चलाना धन गुरु रामदास दा ते पग गुरु अर्जुन देव नू बन्नन लगे ते भरी संगत विच बिरादरी विच खो के पग उन्हां दे सिर तो ला लैनी जां पग खोनी, एडी वड्डी गल नू देख के आंडिस जे कर सकदा ते केवल सतगुरु। गुरु भी देख के आंडिस करदा जी। उस तो अगे चलो, गुरु ता इन्ने कृपालू ने, भाई गुरदास होरां ने एक बचन कहा, कहिंदे दुनिया भर दी धरती ते किते चला जाए, किसे दुकान ते जायो, जे कहिए भी आ खोटे रुपइयां दे बदले सानू सौदा दे दिओ, कदी कोई दिंदा? औगणा नाल भरे कोई रोज गलतियां करन वाले किसे दे घर जाओ, मैं सोचना इत्थों तक कि खून दा रिश्ता भी औगणा दे भरे कोई बंदे नू घरों बाहर कर दिंदा, कहिंदा इहनू मूंह ना लायो, बंदा बड़ा भैड़ा है, पर भावें साडा रिश्तेदार ही। गुरु साहिब कहिंदे ने, भाई गुरदास कहिंदे ने, सतगुरु तू कियो जी हट्टी पाई बैठा है, तेरी खट्टी ते इन्नी कु रहमत है, तू इन्ना देख के अंडित करना है। औगणा दियां पंडा बन के लोग लियांदे ने ते जान लग्या औगण खोल के उन्हां दे सिर ते गुणा दियां पंडा रख दे, देख के अंडित करना है ना। भाई साहिब दे बचन ने सौदा इक तहत है शाह सतगुर पूरा, के गुरु ओ शाह है जेड़ा कदी औगण देखदा नहीं, देख के अंडित करदा है। सौदा इक तहत है शाह सतगुर पूरा, औगण लै गुण विकना बचना दा सुरा, बचन दा सुरा है, औगण लै लैंदा गुण दे देंदा। कदी पुछो गुरु किन्ना देख के अंडित करदे ने, भाई साहिब ने कहा कि सतगुर गुणी निदान है, गुण कर बख्शे अवगण यारे, गुरमुखो देख के अंडित करदे ने। हजूर कृपालू तन गुरु तेग बहादुर जी निकलदे पए ने, भावे हो सकता कई सज्जना नू ये शब्द ना पान, क्योंकि गल अपने अपने टिके हुए अंदर दिए। हजूर निकले ने, मक्खन शाह ने सिर्फ यही गल कह दी वे गुरु लभ गए, गुरु लादो क्या है उन्हें, वह इन्नी खुशी नाल गया, इन्नी प्रसन्नता नाल गया। पर जदो गुरु तेग बहादुर सच्चे पातशाह प्रगट हुए ने, ते उस वेले किसे कोर नहीं, अपने घर दे विचों गुरमुखो सके भतीजे धीर मल ने, बाबा गुरदिता जी दे पुत्र ने बाबा धीर मल, उन्हां ने शीहे मसंद दे राही गुरु तेग बहादुर सच्चे पातशाह जी दे उत्ते गोली चलवाई। कुछ सज्जन कहिंदे ने मथे नू छू के निकली, जदो गुरु साहिब नू गोली पे चलदी हजूर उते, ते उन्हां दी रसना तो पता है शब्द की सन, कि किन्ना कु देख के अनडिट करन दी समर्था है मेरे समर्थ गुरु को। गोली चलांदे पए दुश्मन, ते तीन शब्द कहे सन, भले धीरमल भले जी, शब्द निकलिया धीरमल वाहिगुरु तेरा भला करे, तेरे अंदर दी अग नू शांत कर दे। कि ये देख के अनडिट नहीं, भले धीरमल भले जी, भले धीर मल धीर, बहु बार सतगुरु कहो श्री पत गुणी कगीर, कई बारी उच्ची पुकार के क्या धीर मला तेरा रब भला करे, एदू वड्डी की रहमत के देख के आंदित करना। गुरमुखो जदो सिखा नू पता लगे, मक्खन शाह वर्गिया नू पता लगे, ते गए ने धीर मल नू पकड़न दे लई, मेरे साहब धन गुरु तेग बहादुर जी ने उस व्यक्ति गल के कह लगे, छट दियो रुपया पैसा भी सब कुछ इन्हां नू दे दियो, जो कुछ आए इन्हां नू दियो, इत्थों तक के आद श्री गुरु ग्रंथ साहिब ही दे दिता। उस वेले धीरमल दे कोल सी मक्खन शाह लेके आए ने, जदों कुछ कुछ सिखा ने कहा महाराज ओ चलाए गोली, ते तुसी अगो प्यार पे कर दियो, सब कुछ वापस मोड़ दिता, वो बंदे तां गोली दे लायक ने। हजूर ने उत्ते शब्द कहा सी, कहन लगे करनी शिमा महा तपदान, पहला वचन किया, कहिंदे करोड़ा साल बंदा तप करे ओनी रहमत तप करके नहीं, जिन्नी रहमत किसे गुणा नाल भरे होए नू खिमा करन दे विच। करनी शिमा महा तपदान, शिमा करत दैबो है दान, शिमा कर देना एदू वड्डा दान कोई नहीं। कहन लगे शिमा सकल तीर्थ इशनान, जिन्ना मर्जी नहल नालो किसी दे औगण देख के उन्हू खिमा कर देना एदू वड्डा तीर्थ इशनान ही कोई नहीं। शिमा करत नरकी कल्याण, चार बचन पहला कह कह लगे करनी शिमा महा तपदान, शिमा करने की दैबो दान, शिमा सगल तीर्थ इशनान, शिमा नरकी करत कल्याण, कह लगे सम खिमा समान आन गुण नाही, के खिमा वर्गा कोई गुण नहीं, जाते तारो सिदक मन माए, इस करके नू प्रेम नल मन विच टिकालो। ते की गुरु तेग बहादुर सच्चे पातशाह ने रहमतां दे साईं ने देख के अनदेख नहीं कीता, मैं सिर्फ ट्यूक मात्र चल रहा कि प्रभु तुसी भी देख के अनदेख कर दियो, हे सतगुरु तुसी भी देख के अनदेख कर दियो। ते सिख नू एक गल कही कि तेरी कमाई दा ध्यान धरिया जाएगा जे किते तू भी देख के अनदेख कर दे। हुण थोड़ा जिहा ते रुकना चाहना, साडे मन दी बिरती की है। गुरु साहब ने बाणी विच एक बचन कहा सी, कहन लगे एक गल जिंदगी विच चेते रखी, तू अपने जीवन विच गुणा दी सांझ पा के चली, जे तू औगण कठे करदा रहो ते मरदे दम तक अंदर मलीन हो जाएगा, पल्ले तेरे एक गुण नहीं रहना। गुणा दी सांझ पाई बाणी विच तको कदी खजूर दा एक शब्द असीं पढ़ने आ, गुरु अर नानक साहब दे शब्द ने। आम तौर ते साडे सज्जन इन्हां नूं प्रमाण वजो बड़ी वारी वरतने आ कि गुणा का होवे वासुला कड वास लई जाए। वासुला दा अर्थ हुंदा डब्बा, कि गुणा दा भरिया सुगंधी वाला कोई डब्बा होवे उस विचों सुगंधी लैण दा यतन कर। गुणा का होवे वासुला कड वास लई जाए, जे गुण होवन साजना देख के अंदच किवें करने, जे गुण होवन साजना मिल सांझ करीजै, सांझ करीजै गुणा केरी छोड़ अवगण चलिए पैरे पटंबर। हुण कई वारी असीं कहिंदे वी इहदे अर्थ की, पैरे पटंबर, पटंबर दा अर्थ हुंदा रेशम, ते रेशम लखायक है कोमलता दी ते बंदगी दी। इसे करके साहब ने बाणी विच शब्द वरत्या जिन पट अंदर, पट दा अर्थ वी रेशम है। कहिण लगे पैरे पटंबर कर अडंबर, अपना पिड़ मलिए तू औगण ना देखी जा, अपना पिड़ मलिए दर ते तू सिंह नहीं, वकारा दा मुकाबला कर ली, अपना सोच लोकां दे औगण ही देखी जाना। पैरे पटंबर कर अडंबर, अपना पिड़ मलिए जिथे जाए कई बहिए। बड़े मुश्किल नाल ए पंक्ति कमाई जानी, बड़ी बड़ी मन नूं समझाना कांत विच मना, देख इहदे तो बिना तेरा भला नहीं। जिथे जाए बहिए भला कहिए, झोल अमृत पीजै गुणा का होवै वासला कड वास लई जै। सतगुरु ने एक होर बचन कहे, कहन लगे जेड़े गुण ने ना ए सके भरा ने, ते औगण जेड़े ने लोहे दियां जंजीरां ने, जिन्हां ने केवल औगण ही कठे करने ने। ते अज साडे सिख समाज दी इन्नी दुर्दशा हो चुकी है, किसे गुरुद्वारे जाओ, किसे संस्था भी जाओ, किसे बंदे नूं मिलो, इन्ने कन्न अक गए ने सुन सुन के। खिमा करियो, कई वारी कई गल्लां सी कहिंदे नहीं, कथा कर ली तुरने हुंदे आ। कई वारी कई थावां इंडिया विच वी हुंदा, इहो जी भैड़ी गल आ के कई वारी सुनाणगे कि बंदे दा अंदर ही इको दम खिंड जांदा। साडी बिरती की है, कदी गुरु नानक साहिब दे बचन पढ़ियो, ते मारू राग दा मैं शब्द आप नाल जरूर सांझा करना चाहना सी, देख के अंदित करने आ गुण ते औगणा नूं कठे करने आ। गुरु नानक साहब ने अमृत बाणी विच एक गल कही सी, कहन लगे जदों तू धर्मशाला विच आउणा कदी ए ना गिणती करी भी औगणा वाले किन्ने कु ने। ते खिमा करियो, कथा सुन तो बाद, कीर्तन सुन तो बाद जे साडा फिर भी अंदर ना टिके, टोलियां बना के एक दूजे दे औगण ही बोलदे रहिए, माफ करियो फिर देख के अंदित करन वाली बिरती कदी नहीं आउणी। गुरु देख के अंदित करे, रब देख के अंदित करे, ते असी जालम बन के चाहने भी एक खत्म कर दईए जिहदे विच एक भी औगण दिसे। बाबे फरीद नूं पुछो, ओह कहिंदे ने विद्वान है ते गिरवान भी झाती मारिया कर, शब्द वरते जे तू अकल लतीफ काले लिख ना लेख, ओह लोकां दे औगण ना देख, आप नेड़े गिरवान मैं सिर नीवा कर देख। बाबे कबीर नूं पुछो, ओह कहिंदे ने कदी तेरा मन ये मनन नूं तैयार हो जाएगा कि कबीर सब ते खम बुरे। देखो गुरु ग्रंथ साहिब दी बाणी पढ़दे आ ना, गुरु साहिब ने एक बचन कहा, बाबा भगत रविदास जी कहिंदे ने मेरा शहरी कोई बनेगा, जिवें आपां रहिंदे आ असीं कहिंदे आ मेरे महल्ले विच भी कोई आ के गुरमुख वसेगा। भगत रविदास कहिंदे ने जिस शहर विच मैं रहिंदा वां ਲੋਕੋ ਦੀ ਉਥੋਂ ਦੀ ਲੋਕੈਲਿਟੀ ਇਹੋ ਜਿਹੀ ਜੇ ਕਹਿੰਦੇ ਉੱਥੇ ਕਦੀ ਕਿਸੇ ਦੀ ਨਿੰਦਿਆ ਨਹੀਂ ਹੋਈ, ਕਿਹੋ ਜਿਹੀ ਉਹ ਪਰਮ ਅਵਸਥਾ ਹੋਵੇਗੀ। ਕਹਿੰਦੇ ਉੱਥੇ ਕਦੀ ਕਿਸੇ ਦੇ ਘਰ ਦੇ ਅੱਗੇ ਪਹਿਰੇ ਨਹੀਂ ਲੱਗੇ, ਉੱਥੇ ਕਦੀ ਕਿਸੇ ਟੈਕਸ ਨਹੀਂ ਲੱਗਾ। ਕਹਿੰਦੇ ਨੇ ਮੈਂ ਤੇ ਤਰਲੇ ਲੈਣਾ ਪਿਆ ਕਿ ਕੋਈ ਖਾਲਸਾ ਮਿਲੇ। ਦੇਖੋ ਤੇ ਸ਼ਬਦ ਉਹਨਾਂ ਖਾਲਸ ਵਰਤੇ ਨੇ। ਕਹਿੰਦੇ ਨੇ ਕੋਈ ਖਾਲਸਾ ਮਿਲੇ ਜਿਹੜਾ ਮੇਰੇ ਸ਼ਹਿਰ ਦਾ ਵਾਸੀ ਹੋ ਜਾਏ। ਅਸਲ ਵਿੱਚ ਖਾਲਸਾ ਤੇਰਾ ਤੇ ਰਹਿਣਾ ਸੀ ਬੇਗਮਪੁਰਾ ਸ਼ਹਿਰ ਕੋ ਨਾਉ। ਚੇਤੇ ਰੱਖੋ ਮੀਤ ਤੇ ਹਮ ਸ਼ਹਿਰੀ ਹਮ ਸਾਇਆ ਸ਼ਬਦ ਬੜੇ ਨੇੜੇ ਨੇੜੇ ਨੇ। ਹਮ ਸਾਇਆ ਹਮ ਸ਼ਹਿਰੀ ਤੇ ਹਮ ਮੀਤ। ਕਹਿਣ ਲੱਗੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਓ ਨਾ ਤਸ਼ਵੀਰ ਖਰਾਬ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੈਂ ਖੂਬ ਵਤਨ ਗਏ ਪਾਈ। ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ ਇਸ ਥਾਂ ਤੇ ਰਹਿੰਦੇ। ਅਬ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ ਆਪਾ ਦਾਨ ਸਦਾ ਮਸ਼ਹੂਰ। ਕਹਿਣ ਲੱਗੇ ਉੱਥੇ ਗਰੀਬਾਂ ਨੂੰ ਕੋਈ ਨਹੀਂ ਲਾਟ ਮਿਲਦੇ, ਘਰ ਕੋਈ ਨਹੀਂ ਮਿਲਦੇ ਉੱਥੇ। ਅਸੀਂ ਕਹਾਂਗੇ ਵੀ ਗਰੀਬ ਕੌਣ? ਗਰੀਬ ਦਰ ਤੇ ਜਿਹੜੇ ਨਿੰਦਕ ਹੋਣਗੇ, ਗਰੀਬ ਦਰ ਤੇ ਜਿਹੜੇ ਔਗਣ ਕੱਠੇ ਕਰਦੇ ਹੋਣਗੇ। ਉੱਥੇ ਜਾਂਦੇ ਨੇ ਅਮੀਰ ਬੰਦੇ, ਆਪਾ ਦਾਨ ਸਦਾ ਮਸ਼ਹੂਰ ਉਹਾਂ ਗਨੀ ਬਸੈ ਮਾਮੂਰ ਜਿਉ ਜਿਉ ਸੈਲ ਕਰੈ ਤਿਉ ਭਾਵੈ ਮਹਿਰਮ ਮੈਲ ਨਾ ਕੋਟ ਅਟਕਾਵੈ ਕਹਿ ਰਵਿਦਾਸ ਖਲਾਸ ਚਮਾਰਾ ਖਾਲਸਾ। ਰਵਿਦਾਸ ਖਾਲਸਾ ਕਹਿਣ ਲੱਗੇ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤਾ ਬਾਰਾ। ਕਬੀਰ ਨੂੰ ਪਿੱਛੋਂ ਕਹਿਣ ਲੱਗੇ ਮੇਰਾ ਮਿੱਤਰ ਕੋਈ ਬਣੇ ਤੇ ਮਹਾਰਾਜ ਕਿਵੇਂ ਬਣੇ? ਕਹਿੰਦੇ ਮੇਰਾ ਮਿੱਤਰ ਉਹ ਬਣੇ ਜਿਹੜਾ ਕਿਸੇ ਦੇ ਔਗਣ ਨਾ ਭੋਲੇ। ਸ਼ਬਦ ਵਰਤੇ ਕਬੀਰ ਸਭ ਤੇ ਖੰਭ ਬੁਰੇ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਸਭ ਤੇ ਖੰਭ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਨੇ ਉਹ ਹਮ ਸ਼ਹਿਰੀ ਹਮ ਸਾਇਆ ਤੇ ਹਮ ਮੀਤ ਹੈ, ਇਹੀ ਬੰਦਾ ਜਿਹੜਾ ਦੇਖ ਕੇ ਅਣਡਿੱਠ ਕਰਦਾ। ਤਵੱਜੋ ਦਿਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਵੱਲ ਆਇਓ, ਅਰਥ ਆਪ ਨਾਲ ਸਾਂਝੇ ਕਰਨੇ ਚਾਹੁੰਨ। ਬਸ ਇਹਦੇ ਨਾਲ ਆਪਣੇ ਮਨ ਨੂੰ ਪੁੱਛਣਾ ਮਣਾ ਕਿ ਗੁਰੂ ਨਾਨਕ ਸਾਹਿਬ ਦੇ ਬਚਨ ਤੂੰ ਕੁਮਾਰੇ। ਹਜ਼ੂਰ ਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ। ਉੱਥੇ ਸ਼ਬਦ ਆਉਂਦਾ ਮਾਰੂ ਮਹੱਲਾ ਪਹਿਲਾ। ਬਿਮਲ ਮਜ਼ਾਰ ਬਸ ਸਨਿਰਮਲ ਜਲ ਪਦਮਲ ਜਾਵਲ ਰੇ ਪਦਮਨ ਜਾਵਲ ਜਲ ਰਹਿ ਸੰਗਤ ਸੰਗ ਦੋਖ ਨਹੀਂ ਰੇ। ਹੁਣ ਇਹਦੇ ਅਰਥ ਕੀ ਨੇ? ਬਿਮਲ ਮਜ਼ਾਰ ਬਸ ਸਨਿਰਮਲ ਜਲ, ਕਹਿਣ ਲੱਗੇ ਪਾਣੀ ਦਾ ਤਲਾਬ ਬਿਲਕੁਲ ਨਿਰਮਲ ਏ। ਜਦੋਂ ਗੁਰੂ ਕੋਲ ਆਉਣਾ ਗੁਰੂ ਕੋਲ ਕੋਈ ਮੈਲ ਨਹੀਂ। ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰਦੁਆਰੇ ਕਿਵੇਂ ਜਾਈਏ ਜੀ, ਉੱਥੇ ਫਲਾਣਾ ਬੰਦਾ ਮੈਨੂੰ ਟੱਕਰ ਜਾਂਦਾ ਤੇ ਜੇ ਸਾਰੀ ਜ਼ਿੰਦਗੀ ਟੱਕਰਦਾ ਰਿਹਾ ਆਪਾਂ ਤੇ ਮਰ ਜਾਂਗੇ ਔਗਣ ਨਾਲ ਹੀ, ਤੇ ਰੱਬ ਦੀ ਦਰਗਾਹ 'ਚ ਕੀ ਜਾ ਕੇ ਦੱਸਾਂਗੇ? ਸਾਹਿਬ ਨੇ ਕਿਹਾ ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ। ਪਦਮਨ ਦਾ ਅਰਥ ਹੁੰਦਾ ਕਮਲ ਦਾ ਫੁੱਲ ਤੇ ਜਾਵਲ ਦਾ ਅਰਥ ਇੱਥੇ ਵੇ ਜਾਲਾ। ਹਜ਼ੂਰ ਕਹਿਣ ਲੱਗੇ ਸਰੋਵਰ ਨਿਰਮਲ ਪਾਣੀ ਨਾਲ ਭਰਿਆ, ਉਸੇ ਸਰੋਵਰ ਵਿੱਚ ਜਾਲਾ ਤੇ ਉਸੇ ਸਰੋਵਰ ਵਿੱਚ ਕਮਲ ਦਾ ਫੁੱਲ ਏ। ਦੇਖਿਓ ਗੁਰੂ ਨਿਰਮਲ ਸਰੋਵਰ ਹੈ, ਇੱਥੇ ਉਹ ਵੀ ਲੋਕ ਆਉਣੇ ਨੇ ਜਿਹੜੇ ਜਾਲੇ ਦੀ ਬਿਰਤੀ ਵਾਲੇ ਨੇ, ਤੇ ਇੱਥੇ ਉਹ ਵੀ ਗੁਰਮੁਖ ਆਉਣੇ ਨੇ ਜਿਹੜੇ ਜਾਲੇ ਵਿੱਚ ਵੀ ਨਿਰਲੇਪ ਰਹਿਣ ਵਾਲੇ। ਤੂੰ ਹੁਣ ਜਾਲੇ ਵੱਲ ਤੱਕਣਾ ਕਿ ਫੁੱਲਾਂ ਵੱਲ ਤੱਕਣਾ? ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਨ ਜਾਵਲ ਜਲ ਰੇ ਸੰਗਤ ਸੰਗ ਦੋਖ ਨਹੀਂ ਰੇ। ਕਹਿਣ ਲੱਗੇ ਜਾਲਾ ਪਾਣੀ ਦੋਨੋਂ ਇਕੱਠੇ ਨੇ, ਕਮਲ ਦਾ ਫੁੱਲ ਦੋਨਾਂ ਵਿੱਚ ਰਹਿੰਦਾ ਹੈ, ਪਰ ਦੇਖ ਰੱਬ ਨੇ ਇੰਨੀ ਕਿਰਪਾ ਕੀਤੀ ਕਮਲ ਦਾ ਫੁੱਲ ਜਾਲੇ ਨੂੰ ਚੀਰ ਕੇ ਆਪਣੇ ਪਿਆਰੇ ਸੂਰਜ ਵੱਲ ਧਿਆਨ ਕਰਦਾ। ਉਹ ਕਹਿੰਦਾ ਮੈਂ ਕੀ ਥੱਲੜਿਆਂ ਤੋਂ ਲੈਣਾ, ਮੇਰਾ ਉੱਤੇ ਪਿਆਰਾ, ਮੈਂ ਤਾਂ ਧਿਆਨ ਹੀ ਉਤਲੇ ਰੱਖਣਾ, ਮੈਨੂੰ ਥੱਲਿਆਂ ਦਾ ਪਤਾ ਹੀ ਕੋਈ, ਥੱਲੇ ਜਾਲਾ ਥੱਲੇ ਚਿੱਕੜ ਕੁਝ ਵੀ ਮੈਨੂੰ ਪਤਾ ਹੀ ਨਹੀਂ। ਕਹਿਣ ਲੱਗੇ ਦਾਦੁਰ ਇਹ ਵੈਸੇ ਮੁਖਾਤਬ ਕੀਤਾ ਡੱਡੂ ਮਨ ਨੂੰ। ਕਹਿਣ ਲੱਗੇ ਡੱਡੂ ਮਣਾ ਚਿੱਕੜ ਖਾਣ ਵਾਲਿਆ ਔਗਣ ਇਕੱਠੇ ਕਰਨ ਵਾਲਿਆ, ਦਾਦੁਰ ਤੂੰ ਕਬੈ ਨਾ ਜਾਣਸ ਰੇ ਪਖਸ਼ ਸਬਾਲ ਸਿਬਾਲ ਬਸ ਨਿਰਮਲ ਜਲ। ਕਹਿਣ ਲੱਗੇ ਤੂੰ ਸਾਰਾ ਦਿਨ ਇਸ ਸਰੋਵਰ ਵਿੱਚ ਰਹਿੰਦਾ ਪਰ ਕਦੀ ਤੂੰ ਇਸ ਗੱਲ ਨੂੰ ਸਮਝਿਆ ਨੀ, ਦਾਦਰ ਤੂੰ ਕਬੈ ਨਾ ਜਾਣਸ ਰੇ ਭਗਤ ਸਮਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਕਸ਼ ਰੇ। ਕਹਿੰਦੇ ਤੈਨੂੰ ਇਸ ਗੱਲ ਦੀ ਸਮਝ ਨਹੀਂ, ਇਸ ਸਰੋਵਰ ਵਿੱਚ ਰਹਿ ਕੇ ਤੂੰ ਕੇਵਲ ਜਾਲਾ ਤੇ ਚਿੱਕੜ ਖਾਈ ਜਾਣਾ। ਫਿਰ ਅਗਲੀ ਤੋਕ ਨਾ ਕਹੀ, ਕਹਿਣ ਲੱਗੇ ਜੇ ਗੁਰੂ ਕੋਲ ਆਉਣੀ ਤੇ ਭੌਰੇ ਦੀ ਤਰ੍ਹਾਂ ਆਈ। ਮਹਾਰਾਜ ਕਿਉਂ? ਕਹਿਣ ਲੱਗੇ ਬਸ ਬਸ ਜਲ ਨਿਤ ਨਾ ਬਸਤ ਅਲੀਅਲ ਮੇਰ ਚਚਾ ਗੁਣ ਰੇ। ਕਹਿਣ ਲੱਗੇ ਕਮਲ ਦਾ ਫੁੱਲ ਦੇਖ ਪਾਣੀ ਵਿੱਚ ਖਲੋਤਾ ਹੈ, ਉਹਨੂੰ ਪ੍ਰੇਮ ਕਰਨ ਵਾਲਾ ਭੌਰਾ ਕਦੀ ਪਾਣੀ ਵਿੱਚ ਰਾਤ ਨਹੀਂ ਰਹਿੰਦਾ। ਉਹ ਆਉਂਦਾ ਦੂਰੋਂ ਮੈਂ ਮੇਰ ਚਚਾ ਗੁਣਰੇ ਜਿਹੜਾ ਫੁੱਲ ਦੀ ਸ਼ਿਕਰ ਹੈ ਉਹਦੇ ਤੇ ਬੈਠ ਕੇ ਰਸ ਲੈ ਕੇ ਆਪਣੇ ਘਰ ਨੂੰ ਚਲਾ ਜਾਂਦਾ। ਡੱਡੂ ਤੂੰ ਸਾਰੀ ਜ਼ਿੰਦਗੀ ਕਮਲ ਦੀਆਂ ਜੜਾਂ ਵਿੱਚ ਬੈਠਾ, ਪਰ ਬਦਕਿਸਮਤੀ ਏ ਤੂੰ ਗੁਣ ਕਦੀ ਸਾਂਝਾ ਕੀਤੇ, ਔਗਣ ਇਕੱਠੇ ਕੀਤੇ ਨਾ, ਗੁਣ ਤਾਂ ਇਕੱਠਾ ਕੀਤਾ ਹੀ ਕੋਈ ਨਾ। ਸਾਹਿਬ ਕਹਿੰਦੇ ਨੇ ਗੱਲ ਚੇਤੇ ਰੱਖੀ, ਚਿੱਚੜ ਦੀ ਤਰ੍ਹਾਂ ਦੇਖ ਰੱਬ ਨੇ ਅੰਮ੍ਰਿਤ ਵਿੱਚ ਅੰਮ੍ਰਿਤ ਤੇ ਖੰਡ ਮਨ ਦੁੱਧ ਵਿੱਚ ਪਾਈ ਏ, ਪਰ ਚਿੱਚੜ ਬਦਕਿਸਮਤ ਨੂੰ ਸਾਰੀ ਜ਼ਿੰਦਗੀ ਖੂਨ ਹੀ ਦਿਸਦਾ, ਉਹ ਦੁੱਧ ਦੇ ਨੇੜੇ ਰਹਿ ਕੇ ਵੀ ਖੂਨ ਪੀ ਜਾਂਦਾ। ਦੇਖੀ ਕਦੀ ਚਿੱਚੜ ਦੀ ਤਰ੍ਹਾਂ, ਡੱਡੂ ਦੀ ਤਰ੍ਹਾਂ ਜਾਲਾ ਨਾ ਖਾਈ, ਚਿੱਕੜ ਦੀ ਤਰ੍ਹਾਂ ਖੂਨ ਨਾ ਵੈਗਰੂ, ਚਿੱਚੜ ਦੀ ਤਰ੍ਹਾਂ ਖੂਨ ਨਾ ਪੀ ਜਾਈ। ਜੇ ਦੇਖ ਕੇ ਅਣਡਿੱਠ ਕਰਨੀ ਤੇ ਕਮਲ ਦਾ ਫੁੱਲ ਤੇ ਭਵਰੇ ਤੋਂ ਕੁਛ ਸਿੱਖਿਆ ਲੈ ਲੈ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ, ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸ਼ਾਇਦ ਇੱਥੇ ਵੀ ਅਰਜ਼ ਕੀਤੀ ਸੀ, ਰੱਬ ਮਿਹਰ ਕਰੇ ਵਿਦਵਾਨ ਏ ਤੇ ਘੱਟ ਗਿਆਨ ਵਾਲੇ ਦੇ ਔਗਣ ਦੇਖ ਕੇ ਪਰਦੇ ਪਾ, ਅਮੀਰ ਏ ਤੇ ਘੱਟ ਮਾਇਆ ਵਾਲਾ ਦੇਖ ਕੇ ਉਹਦੇ ਤੇ ਪਰਦੇ ਪਾ, ਜੇ ਰੱਬ ਨੇ ਤੈਨੂੰ ਬੰਦਗੀ ਦਿੱਤੀ ਜਿਹੜਾ ਪਾਪੀ ਉਹਦੇ ਉੱਤੇ ਵੀ ਪਰਦੇ ਪਾ, ਕਿਉਂਕਿ ਸਾਈਂ ਮੇਰਾ ਜਿਹੜਾ ਉਹ ਪਰਦੇ ਪਾਉਂਦਾ ਹੁੰਦੇ, ਤੇ ਜਿਹੜੇ ਗੁਰਮੁਖ ਜੀਵਨ ਕਮਾਉਂਦੇ ਨੇ ਉਹਨਾਂ ਦੀਆਂ ਗੱਲਾਂ ਹੀ ਕੁਝ ਹੋਰ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ, ਮੈਂ ਦੋ ਕੁ ਇਤਿਹਾਸ ਵਿੱਚੋਂ ਉਦਾਹਰਨਾਂ ਦੇਣੀਆਂ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਦੇਖ ਕੇ ਅਣਡਿੱਠ ਕੀਤਾ, ਭਾਈ ਸੰਤੋਖ ਸਿੰਘ ਵਰਗੇ ਉਹਦੇ ਪਾਏ ਦਾ ਕੋਈ ਕਵੀ ਸਹਿਜ ਸਿੱਖਾਂ ਵਿੱਚ ਹੋਵੇ, ਪਰ ਆਪਾਂ ਤਾਂ ਉਸ ਵਿਚਾਰੇ ਦੀ ਵੀ ਦੁਰਦਸ਼ਾ ਕੀਤੀ ਪਈ ਹੈ। ਇੱਥੋਂ ਤੱਕ ਆਪਣੇ ਗ੍ਰੰਥ ਵਿੱਚੋਂ ਲਿਖ ਕੇ ਗਏ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ, ਕਿਸੇ ਦਿਨ ਯਤਨ ਕਰਾਂਗਾ ਜੇ ਸਮਾਂ ਮਿਲਿਆ ਪੂਰਾ ਜੀਵਨ ਭਾਈ ਸਾਹਿਬ ਦਾ ਸਾਂਝਾ ਕਰਾਂ। ਕਹਿਣ ਲੱਗੇ ਜੋ ਕੁਝ ਮੈਂ ਲਿਖ ਚੱਲਿਆ ਬਿਲਕੁਲ ਨਾ ਸੱਚੀ ਹਰ ਲਫ਼ਜ਼ ਜਿਹੜਾ ਉਹ ਸੱਚ ਹੈ। ਕਹਿਣ ਲੱਗੇ ਇਹਦੇ ਵਿੱਚ ਬੜੀਆਂ ਘਾਟਾਂ ਨੀ, ਜਿੱਥੇ ਤੈਨੂੰ ਘਾਟ ਲੱਗੇ ਉਸ ਕਵਿਤਾ ਨੂੰ ਉਸ ਛੰਦ ਨੂੰ ਕੱਟ ਕੇ ਗੁਰੂ ਆਸ਼ੇ ਅਨੁਸਾਰ ਫਿੱਟ ਕਰ ਲਈ। ਅਸੀਂ ਕਲਮ ਚੁੱਕ ਕੇ ਆਲੋਚਨਾ ਤਾਂ ਕੀਤੀ ਪਰ ਉਹ ਸਵਾਦ ਤਾਂ ਸੀ ਉਹਦੇ ਗ੍ਰੰਥ ਦੀ ਕੋਈ ਸੁਧਾਈ ਕਰ ਲੈਂਦਾ, ਏਡੀ ਵੱਡੀ ਕਵਿਤਾ ਕਿਹੜਾ ਉਚਾਰੇਗਾ। ਇੱਥੋਂ ਤੱਕ ਉਹ ਬੰਦਾ ਚੱਲਦਿਆਂ ਫਿਰਦਿਆਂ ਤੁਸੀਂ ਜਾ ਕੇ ਮਿਲੋ, ਭਾਈ ਸਾਹਿਬ ਵੀਰ ਸਿੰਘ ਹੋਰੀ ਲਿਖਦੇ ਨੇ ਉਹਨੂੰ ਜਾ ਕੇ ਮਿਲੋ ਤੇ ਜੇ ਕਹੋ ਵੀ ਆਹ ਮੇਰਾ ਪਰਿਵਾਰ ਏ, ਆਹ ਮੇਰਾ ਪੁੱਤਰ, ਆਹ ਮੇਰੀ ਧੀ, ਇਹਨਾਂ ਦਾ ਆਹ ਸੁਭਾਅ ਏ, ਭਾਈ ਸਾਹਿਬ ਕਹਿੰਦੇ ਸੀ ਇੱਕ ਖਿਣ ਖਲੋ ਜਾ, ਮੈਂ ਤੇਰੇ ਪਰਿਵਾਰ ਦੀ ਕਵਿਤਾ ਦੱਸ ਬ੍ਰਿਜ ਭਾਸ਼ਾ ਵਿੱਚ ਉਚਾਰਾਂ, ਸੰਸਕ੍ਰਿਤੀ ਵਿੱਚ ਉਚਾਰਾਂ, ਹਿੰਦਵੀ ਵਿੱਚ ਲਿਖਾਂ, ਅਰਬੀ ਜਾਂ ਫਾਰਸੀ ਤੱਕ ਦੇ ਉਹ ਮਾਹਰ ਵਿਦਵਾਨ। ਕਹਿਣ ਲੱਗੇ ਬੋਲ ਕਿਹੜੀ ਤੈਨੂੰ ਕਵਿਤਾ ਚਾਹੀਦੀ। ਉਹਨਾਂ ਨੇ ਜਦੋਂ ਕੈਥਲ ਰਹਿੰਦੇ ਨੇ ਦੇਖ ਕੇ ਅਣਡਿੱਠ ਕਰ ਉਹ ਮਨਾ, ਆਇਆ ਮਹਾਨ ਵਿਦਵਾਨ ਪੰਡਿਤ ਦਿਗ ਵਿਜਈ ਜਿਹਨੇ ਕਈ ਲੋਕਾਂ ਨੂੰ ਜਿੱਤਿਆ, ਆ ਕੇ ਉਹ ਕਹਿੰਦਾ ਮੈਂ ਸੁਣਿਆ ਤੁਹਾਡੇ ਕੋਲ ਇੱਕ ਸਿੱਖ ਵਿਦਵਾਨ ਏ ਜਿਹਦੀ ਬੜੀ ਧਾਂ ਕੇ ਚਾਰ ਚਪੇਰ ਹੈ, ਮੈਂ ਉਹਦੇ ਨਾਲ ਚਰਚਾ ਕਰਨੀ। ਰਾਜਾ ਉਦੈ ਸਿੰਘ ਕਹਿੰਦੇ ਨੇ ਕਿਉਂ ਨਹੀਂ, ਕਵੀ ਜੀ ਨੂੰ ਬੁਲਾਇਆ। ਕਹਿਣ ਲੱਗੇ ਸਵੇਰੇ ਪੰਡਿਤ ਜੀ ਇੱਕ ਆਏ ਨੇ, ਮਹਾਨ ਵਿਦਵਾਨ ਸਨੋ ਚੇਲਿਓ ਦੇ ਬੜੇ ਨਾਲ, ਉਹਨਾਂ ਨਾਲ ਚਰਚਾ ਕਰਨੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਜੀ ਸਦਕੇ ਪਰ ਰਾਤ ਮੈਨੂੰ ਇੱਕ ਵਾਰੀ ਮਿਲਾ ਦਿਓਗੇ ਸ਼ਾਮ ਨੂੰ। ਕਹਿਣ ਲੱਗੇ ਕਿਉਂ ਨਹੀਂ। ਪੰਡਿਤ ਜੀ ਆਏ, ਕਵੀ ਸੰਤੋਖ ਸਿੰਘ ਉਹਨਾਂ ਦਾ ਬਾਣਾ ਬੜਾ ਸਾਦਾ ਸੀ, ਦੇਖਿਆ ਪੰਡਿਤ ਜੀ ਨੇ ਕੀ ਕੀਤਾ ਵੀ ਸਵਾਲ ਜਵਾਬ ਥੋੜੇ ਬਾਤੇ ਹੋਏ। ਕਵੀ ਜੀ ਨੇ 25 ਮੋਹਰਾਂ ਕੰਗਣ ਸੋਨੇ ਦੇ ਤੇ ਆਪਣੇ ਕੋਲੋਂ ਕੀਮਤੀ ਇੱਕ ਕੱਪੜਾ ਦੇ ਕੇ ਧੁੱਸਾ। ਕਹਿਣ ਲੱਗੇ ਪੰਡਿਤ ਜੀ ਖਿਮਾ ਕਰਿਓ, ਮੈਂ ਸਵੇਰੇ ਤੁਹਾਡੇ ਨਾਲ ਚਰਚਾ ਨਹੀਂ ਕਰਨੀ। ਹੁਣ ਉਹਨੇ ਸਮਝਿਆ ਵੀ ਇਹਨੂੰ ਇਹਦੇ ਪੱਲੇ ਕੁਝ ਹੈ ਨਹੀਂ। ਉਹ ਸ਼ਾਮ ਨੂੰ ਰਾਜਾ ਉਦਾ ਸਿੰਘ ਨੂੰ ਮਿਲਿਆ, ਕਹਿਣ ਲੱਗਾ ਹੱਸ ਕੇ ਹੰਕਾਰ ਦਾ ਹਾਸਾ, ਕਹਿਣ ਲੱਗਾ ਵੀ ਮੇਰੇ ਨਾਲ ਤੁਹਾਡਾ ਕਵੀ ਚਰਚਾ ਨਹੀਂ ਕਰ ਸਕਦਾ, ਦੇਖੋ 25 ਮੋਹਰਾਂ ਆ ਸੋਨੇ ਦੇ ਕੰਗਣ ਤੇ ਗਰਮ ਕੱਪੜਾ ਮੈਨੂੰ ਉਹਨੇ ਦੇ ਦਿੱਤਾ। ਰਾਜਾ ਉਦੈ ਸਿੰਘ ਨੂੰ ਬੜਾ ਖੇਦ ਲੱਗਾ, ਕਵੀ ਸੰਤੋਖ ਸਿੰਘ ਜੀ ਕੋਲ ਗਏ, ਕਹਿਣ ਲੱਗੇ ਕਵੀ ਸਾਹਿਬ ਨੂੰ ਕਿ ਕੀ ਤੁਸੀਂ ਉਹਦੀ ਚਰਚਾ ਤੋਂ ਡਰ ਗਏ ਹੋ। ਕਹਿਣ ਲੱਗੇ ਨਹੀਂ, ਉਹ ਆਖਦੇ ਨੇ ਉਹ ਤੇ ਲੋਕਾਂ ਸਾਹਮਣੇ ਕਹਿ ਰਿਹਾ ਵੀ ਮੇਰੇ ਤੋਂ ਡਰਦਿਆਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਰੁਪਈਏ ਆ ਸਭ ਕੁਝ ਮੈਨੂੰ ਦੇ ਦਿੱਤਾ। ਕਵੀ ਜੀ ਹੱਸ ਪਏ, ਕਹਿਣ ਲੱਗੇ ਉਸਨੂੰ ਸਮਝ ਹੀ ਨਹੀਂ ਪਈ ਮੇਰਾ ਅੰਦਰ ਕੀ। ਕਹਿਣ ਲੱਗੇ ਚਲੋ ਸਵੇਰੇ ਚਰਚਾ ਹੋਵੇਗੀ। ਸਵੇਰੇ ਦਰਬਾਰ ਸਜਿਆ, ਬੜੇ ਬੜੇ ਮਹਾਨ ਵਿਦਵਾਨ ਪੰਡਿਤ ਆਏ, ਕਵੀ ਜੀ ਨੇ ਮਿੰਟ 10 ਨਹੀਂ ਲਾਏ ਚਿੱਤ ਕਰਕੇ ਰੱਖ ਦਿੱਤਾ। ਜਦੋਂ ਕਵੀ ਜੀ ਜਿੱਤੇ ਜੈ ਜੈਕਾਰ ਹੋਣ ਲੱਗੀ ਤੇ ਕਵੀ ਜੀ ਨੇ ਉੱਥੇ ਸਾਰੀ ਸਭਾ ਨੂੰ ਮੁਖਾਤਬ ਕਰਕੇ ਕਿਹਾ ਮੈਂ ਵਿਦਵਾਨ ਜ਼ਰੂਰ ਹਾਂ, ਕਵਿਤਾ ਦਾ ਰਸ ਮੈਨੂੰ ਰੱਬ ਨੇ ਦਿੱਤਾ, ਕਲਮ ਮੇਰੀ ਨੂੰ ਤਾਕਤ ਦਿੱਤੀ ਹੈ, ਸਾਰੇ ਗੁਣਾਂ ਨੂੰ ਛੱਡ ਕੇ ਪਹਿਲਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹਨਾਂ ਪੁੱਛਿਆ ਜੀ ਕਿਉਂ, ਕਹਿੰਦਾ ਸਿੱਖ ਕਦੀ ਵੀ ਭਰੀ ਸਭਾ ਵਿੱਚ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ। ਕਹਿੰਦਾ ਮੈਨੂੰ ਪਤਾ ਸੀ ਮੈਂ ਰਾਤ ਮਿਲਿਆ ਸਾਂ ਵੀ ਇਸ ਬੰਦੇ ਨੇ ਹਾਰ ਜਾਣਾ, ਇਹਦੇ ਪੱਲੇ ਕੁਝ ਨਹੀਂ, ਪਰ ਮੈਂ ਚਾਹੁੰਦਾ ਸਮਣਾ ਤੇਰੀ ਖੌਮੇ ਨਾ ਵਧੇ, ਇਹਦੀ ਬੇਇੱਜ਼ਤੀ ਨਾ ਹੋਵੇ, ਰੁਪਈਏ ਦੇ ਕੇ ਮੈਂ ਇੱਜ਼ਤ ਨਾਲ ਇਹਨੂੰ ਤੋਰ ਦਿਆਂ। ਮੈਨੂੰ ਖੇਦ ਅੱਜ ਮੈਂ ਭਰੀ ਸਭਾ ਵਿੱਚ ਇੱਕ ਬੰਦੇ ਨੂੰ ਹਰਾ ਦਿੱਤਾ। ਦੇਖੋ ਕੀ ਇਹ ਦੇਖ ਕੇ ਅੰਡਿਤ ਕਰਨ ਵਾਲੇ ਗੁਰੂ ਕੇ ਲਾਲ ਨਹੀਂ, ਜਿਨ੍ਹਾਂ ਨੂੰ ਦਾਤੇ ਨੇ ਇੰਨੀ ਕਿਰਪਾ ਕੀਤੀ। ਸੇਵਾ ਪੰਥੀ ਮਹਾਂਪੁਰਸ਼ ਪੜੋ, ਧਰਮਰਦਾਸ ਮਹਾਂਪੁਰਸ਼ ਉਹਨਾਂ ਦਰਵੇਸ਼ਾਂ ਦਾ ਜ਼ਿੰਦਗੀ ਕੀ ਸੀ ਜਿਨ੍ਹਾਂ ਦੇ ਆਸਰੇ ਸਿੱਖੀ ਦੀ ਖੇਡ ਖਲੋਤੀ ਸੀ। ਧਰਮਦਾਸ ਜੀ ਉਦਾਸ ਆਪਣਾ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹ ਬੜੇ ਸੁਖੈਨ ਤਰੀਕੇ ਨਾਲ ਗੁਰਮਤ ਨੂੰ ਹੱਲ ਕਰਦੇ ਸਨ। ਇੱਕ ਵਾਰੀ ਕਹਿੰਦੇ ਨੇ ਕੋਈ ਨਾਸਤਕ ਬੰਦਾ ਉਹਨਾਂ ਦੇ ਕੋਲ ਆਇਆ, ਕਈ ਦਿਨੋਂ ਬੈਠਾ, ਉਹ ਇਹੀ ਪ੍ਰਚਾਰ ਕਰੀ ਜਾਏ ਵੀ ਆ ਜੋ ਕੁਝ ਹੈ ਇਹਦੇ ਪਿੱਛੇ ਰੱਬ ਰੁੱਬ ਕੋਈ ਨੀ, ਲੋਕੀ ਮੂਰਖਾਂ ਦਾ ਟੋਲਾ ਐਵੇਂ ਮੰਨੀ ਜਾਂਦਾ। ਭਾਈ ਧਰਮਦਾਸ ਜੀ ਸੁਣੀ ਗਏ, ਇੱਕ ਦਿਨ ਬੜੀ ਸਦਾ ਭਰੀ ਤੇ ਉਹ ਸੱਜਣ ਬੈਠਾ ਦਲੀਲਾ ਦਈ ਜਾਏ, ਇੰਨੇ ਦਾਸ ਨੇ ਇੰਨੇ ਚਿਰ ਨੂੰ ਭਾਈ ਧਰਮਦਾਸ ਜੀ ਦਾ ਇੱਕ ਸੇਵਕ ਆਇਆ, ਉਹਨੂੰ ਗੱਲ ਸਮਝਾਈ ਵੀ ਤੂੰ ਆਉਂਦਿਆਂ ਸਾਰੇ ਸ਼ਬਦ ਕਹਿਣੇ ਨੇ ਕਿ ਅੱਜ ਮੈਂ ਦਰਿਆ ਪਾਰ ਕਰਕੇ ਆਇਆ ਤੇ ਜਿਸ ਬੇੜੀ ਵਿੱਚ ਮੈਂ ਬਹਿ ਕੇ ਆਇਆ ਉਹਦੇ ਵਿੱਚ ਮਲਾਹ ਹੀ ਕੋਈ ਨਹੀਂ ਸੀ, ਆਪਣੇ ਆਪ ਮਲਾਹ ਤੋਂ ਬਿਨਾਂ ਹੀ ਬੇੜੀ ਚੱਲਦੀ ਸੀ। ਉਹ ਨਾਸਤਕ ਦੀ ਕੋਲ ਬੈਠਾ ਤੇ ਕੋਲ ਆਉਂਦਿਆਂ ਸਾਰ ਉਹ ਸੇਵਕ ਕਹਿੰਦਾ ਬਾਬਾ ਜੀ ਕਿ ਮਹਾਂਪੁਰਸ਼ ਅੱਜ ਮੈਂ ਜਿਸ ਬੇੜੀ ਵਿੱਚ ਦਰਿਆ ਪਾਰ ਕੀਤਾ ਉਸ ਬੇੜੀ ਵਿੱਚ ਮਲਾਹ ਕੋਈ ਨਹੀਂ ਸੀ, ਉਹ ਬੇੜੀ ਬਿਨਾਂ ਮਲਾਹ ਤੋਂ ਹੀ ਆਰ ਪਾਰ ਕਰੀ ਜਾਂਦੀ ਏ। ਉਹ ਨਾਸਤਕ ਬੋਲਿਆ ਕਹਿੰਦਾ ਖਬਰਦਾਰ ਚੁੱਪ ਕਰ, ਕਹਿੰਦਾ ਮੈਂ ਨਹੀਂ ਮੰਨਦਾ ਇਹ ਕਿਵੇਂ ਹੋ ਸਕਦਾ। ਤੇ ਬਾਬਾ ਧਰਮਦਾਸ ਮਹਾਂਪੁਰਸ਼ ਬੋਲ ਕੇ ਕਹਿੰਦੇ ਤੂੰ ਨਹੀਂ ਮੰਨਦਾ ਮੈਂ ਮੰਨਣਾ ਹੋ ਸਕਦਾ। ਕਹਿੰਦਾ ਵੀ ਤੂੰ ਕਿਉਂ ਨਹੀਂ ਮੰਨਦਾ। ਨਾਸਤਕ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਵੀ ਕਦੀ ਹੋ ਹੀ ਨਹੀਂ ਸਕਦਾ ਕਿ ਬੇੜੀ ਵਿੱਚ ਬੰਦੇ ਬੈਠੇ ਹੋਣ ਤੇ ਬਿਨਾਂ ਮਲਾਹ ਤੋਂ ਬੇੜੀ ਪਾਰ ਹੋਵੇ। ਕਹਿਣ ਲੱਗੇ ਹੁਣ ਆਪਣੀ ਗੱਲ ਤੇ ਕਾਇਮ ਰਹੀ। ਕਹਿੰਦਾ ਹਾਂ ਮੈਂ ਬਿਲਕੁਲ ਕਾਇਮ ਹਾਂ, ਬਿਨਾਂ ਮਲਾਹ ਤੋਂ ਬੇੜੀ ਚੱਲ ਹੀ ਨਹੀਂ ਸਕਦੀ। ਉਹ ਕਹਿੰਦਾ ਜੇ 10 ਬੰਦੇ 20 ਬੰਦੇ ਬੇੜੀ ਵਿੱਚ ਬੈਠੇ ਹੋਣ ਉਹ ਬਿਨਾਂ ਮਲਾਹ ਤੋਂ ਨਹੀਂ ਚੱਲਦੀ, ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਨੇ ਰੱਬ ਤੋਂ ਬਿਨਾਂ ਚੱਲ ਸਕਦੇ ਨੇ ਕੀ ਉਹਦੇ ਤੋਂ ਬਿਨਾਂ ਚੱਲਣਗੇ। ਚੁੱਪ ਕਰਕੇ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗੇ ਹੁਜਤ ਛੱਡ ਕੇ ਰੱਬ ਰੱਬ ਕਰਿਆ ਕਰ। ਮੈਂ ਜਿਹੜੀ ਅਰਜ਼ ਕਰਨਾ ਜਿਹੜੇ ਦੇਖ ਕੇ ਅੰਡ ਚ ਕਰਦੇ ਨੇ ਉਦਾਸੀ, ਉਹ ਸੇਵਾ ਪੰਥੀ ਮਹਾਂਪੁਰਸ਼ ਉਦਾਸੀ ਨਿਰਮਲੇ, ਬੜਾ ਵੱਡਾ ਯੋਗਦਾਨ ਸੀ ਕਦੀ ਸਿੱਖੀ ਵਿੱਚ ਇਹਨਾਂ ਦਾ। ਅੱਜ ਭਾਵੇਂ ਉਹ ਵੱਖਰਾ ਰਸਤਾ ਕੋਈ ਸੱਜਣ ਸੰਪਰਦਾਵਾਂ ਅਖਤਿਆਰ ਕਰ ਗਈਆਂ। ਉਸ ਵੇਲੇ ਕਹਿੰਦੇ ਨੇ ਇੱਕ ਸਾਧੂ ਆਇਆ ਇਹਨਾਂ ਕੋਲ, ਡੇਰੇ ਕਿਸੇ ਤੇ ਰਹਿੰਦਾ ਸੀ, ਸੇਵਾ ਪੰਥੀ ਸੀ, ਉਹਦੀ ਬੜੀ ਆਓ ਭਗਤ ਕਰਨੀ ਤੇ ਇਹ ਉਹ ਸਾਧੂ ਨਹੀਂ ਸਨ, ਖਿਮਾ ਕਰਿਓ, ਜਿਹੜੇ ਅੱਜ ਦੇ ਆਪਾਂ ਦੇਖਣੇ ਆ, ਅੱਗੇ ਪਿੱਛੇ ਚੇਲੇ, ਅੱਗੇ ਪਿੱਛੇ ਬੰਦਿਆਂ ਦਾ ਕਾਫਲਾ, ਤੇ ਫਿਰ ਅਸੀਂ ਪੁਲ ਬੜੇ ਬਾਨੇ, ਤੇ ਮੈਂ ਉੱਥੇ ਵੀ ਸੁਣੋ ਜੇ ਵੀ ਕਰਜ ਕਰਕੇ ਆਇਆ ਕੋਈ ਕਥਾ ਕਰੇ ਕੀਰਤਨ ਕਰੇ ਐਵੇਂ ਨਾ ਸ਼ਬਦ ਚੁਣੀ ਜਾਈਏ ਮਹਾਨ। ਮਹਾਨ ਕੇਵਲ ਰੱਬ ਤੇ ਗੁਰੂ ਹੁੰਦਾ ਹੈ। ਸਾਈ ਨਿਰੰਕਾਰ ਹੈ ਜਿਹੜਾ ਤੋਰਦਾ ਪਿਆ ਵੀ ਤੂੰ ਬੰਦਿਆ ਬੋਲ ਕੁਛ, ਬੰਦੇ ਦੀ ਕੀ ਹਸਤੀ, ਇਹਦੀ ਮੱਤ ਮਾਰੀ ਦੇ ਸ਼ਾਮ ਤੋਂ ਪਹਿਲਾਂ ਬੇਇੱਜ਼ਤ ਹੋ ਸਕਦਾ। ਇਹ ਦਾਤਾ ਮਿਹਰ ਕਰੇ ਤੇ ਤਾਂ ਹੈ ਨਾ। ਉਹ ਦੇਖੋ ਸੇਵਾ ਪੰਥੀ ਮਹਾਂਪੁਰਸ਼ ਉਹਨਾਂ ਕੋਲ ਸਾਧੂ ਭੇਜਿਆ, ਬੜੀ ਸੇਵਾ ਕੀਤੀ, 30 ਭਾਂਡੇ ਮਾਂਜਦੇ ਸਨ, 30 ਲੰਗਰ ਬਣਾਉਂਦੇ ਸਨ, ਆਇਆਂ ਨੂੰ ਲੰਗਰ ਛਕਾਉਂਦੇ ਸਨ। ਤੇ ਜਦੋਂ ਸਾਧੂ 5-4 ਦਿਨ ਰਿਹਾ ਤੇ ਜਿੱਥੇ ਰਹਿ ਕੇ ਆਇਆ ਸੀ ਉੱਥੋਂ ਪਿੱਛੋਂ ਚਿੱਠੀ ਆ ਗਈ ਵੀ ਜਿਹੜਾ ਤੁਹਾਡੇ ਕੋਲ ਸਾਧੂ ਆਇਆ ਜੀ ਦੀ ਸੇਵਾ ਕਰਦੇ ਉਹਦੇ ਕੋਲ 4 ਆ ਵੱਡੇ ਔਗਣ ਨੇ। ਕਿਸੇ ਚਿੱਠੀ ਲੈ ਕੇ ਪਾਈ, 4 ਇਹਦੇ ਕੋਲ ਔਗਣ ਜੇ ਵੱਡੇ। ਕਹਿੰਦੇ ਨੇ ਧਰਮਦਾਸ ਜੀ ਨਾ ਚਿੱਠੀ ਲੈ ਕੇ ਸਾਧੂ ਦੇ ਕੋਲ ਚਲੇ ਗਏ, ਚਰਨ ਪਕੜ ਕੇ ਕਹਿੰਦੇ ਨੇ ਉਹ ਗੁਰਮੁਖਾ ਤੇਰਾ ਸ਼ੁਕਰ ਕਿੰਨਾ ਭਾਗਾਂ ਵਾਲਾ, ਤੇਰੇ ਚ 4 ਨੇ ਸੀ ਤੇ ਸਮੁੰਦਰ ਦੀ ਤਰ੍ਹਾਂ ਉਗਨਾ ਨਾਲ ਭਰੇ ਪਏ, ਉਹ ਤੇਰੇ ਵਿੱਚ ਤੇ 4 ਹੀ ਨੇ, ਤੇਰੇ ਚਰਨ ਪਕੜਨ ਆਇਆ, ਦੇਖ ਮੈਂ ਤਾਂ ਸਮੁੰਦਰ ਦੀ ਤਰ੍ਹਾਂ ਔਗਣਾਂ ਨਾਲ ਭਰਿਆ। ਉਸ ਬੰਦੇ ਦੀਆਂ ਭੁੱਗਾਂ ਨਿਕਲ ਗਈਆਂ, ਕਹਿੰਦਾ ਅੱਜ ਤੋਂ ਬਾਅਦ ਮੈਂ ਔਗਣ ਨਹੀਂ ਕਰਾਂਗਾ। ਇਹ ਨੇ ਉਹ ਲੋਕ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਨੇ ਆ, ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਗੁਰਮੁਖਾਂ ਤੂੰ ਗੁਣਾਂ ਦੀ ਸਾਂਝ ਪਾਈ ਤੇ ਸੱਚ ਜਾਣੋ, ਜੇ ਗੁਣਾਂ ਦੀ ਸਾਂਝ ਪਾਉਣ ਲੱਗੀ ਤੇ ਕਈ ਵਾਰੀ ਔਗਣ ਵੀ ਗੁਣ ਦਿਸ ਪੈਂਦੇ ਨੇ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਵੇਸ਼ਵਾ ਦਾ ਕਰਮ ਬੜਾ ਨੀਚ ਏ, ਤੇ ਬਾਬਾ ਨਾਮਦੇਵ ਕਹਿੰਦਾ ਇਹਦੇ ਵਿੱਚ ਵੀ ਇੱਕ ਗੁਣ ਹੈ ਜੀ। ਕਿਉਂ? ਕਹਿਣ ਲੱਗੇ ਰੋਜ਼ ਲੋਕੀ ਲਾਹਣਤਾਂ ਪਾਉਂਦੇ, ਦੁਰਕਾਰਦੇ ਨੇ, ਉਹ ਫਿਰ ਵੀ ਵਿਸ਼ੇ ਭੋਗਣ ਤੋਂ ਮਰਦੀ ਨਹੀਂ। ਤੂੰ ਇੱਕ ਗੱਲ ਚੇਤੇ ਰੱਖ ਵੀ ਇਹਦਾ ਇਹ ਗੁਣ ਲੈ ਲੈ, ਜੇ ਉਹ ਮਕਾਰਾਂ ਤੋਂ ਨਹੀਂ ਮੁੜਦੀ ਤੇ ਤੂੰ ਰੱਬ ਦੇ ਨਾਮ ਵੱਲੋਂ ਕਦੀ ਨਾ ਮੁੜੀ। ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਤ ਕਿਹਾ, ਕਿਹਨਾਂ ਨੇ ਗੁਲਾਬ ਦਾ ਫੁੱਲ ਖਿੜਿਆ ਸੀ, ਉਹਦੇ ਨਾਲ ਐਡਾ ਵੱਡਾ ਕੰਡਾ, ਪੋਟੇ ਜਿਹਦਾ ਤਿੱਖਾ ਕੰਡਾ, ਤੇ ਉਹ ਕਹਿੰਦੇ ਨੇ ਕਿਸੇ ਨੇ ਪੁੱਛ ਲਿਆ ਵੀ ਤੂੰ ਇੰਨਾ ਕੋਮਲ ਹੈ ਤੇ ਤੇਰੇ ਵਿੱਚ ਐਡਾ ਵੱਡਾ ਔਗਣ, ਤੇ ਆ ਕੰਡਾ ਤੈਨੂੰ ਚੰਗਾ ਨਹੀਂ ਲੱਗਦਾ, ਇਹ ਔਗਣ ਹੈ। ਤੇ ਸ਼ਬਦ ਬੜੇ ਸੋਹਣੇ ਕਹਿ, ਕਹਿਣ ਲੱਗੇ ਗੁਲਾਬ ਫੁੱਲ ਨੂੰ ਕਿਸੇ ਪੁੱਛਿਆ, ਫੁੱਲ ਗੁਲਾਬ ਨੂੰ ਕਿਸੇ ਪੁੱਛਿਆ, ਐਵੇ ਸੁੱਕੋ ਸੁੰਦਰਤਾ ਦੇ ਸਾਈਂ। ਕਈਆਂ ਸ਼ਬਦ ਕਿਤਾਬਾਂ ਵਿੱਚ ਸ਼ਬਦ ਹੁੰਦਾ ਐਵੇ ਕੋਮਲਤਾ ਦੇ ਸਾਈਂ, ਇਸ ਸੁਹਾਪਣ ਇਸ ਸੋਜ ਸੋਹਲ ਨੂੰ ਕਿਉਂ ਕੰਡਿਆਂ ਬਜ ਲਾਈ, ਇੰਨਾ ਸੋਹਣਾ ਕੰਡਾ ਤੇਰਾ ਔਗਣ ਹੈ। ਕਹਿਣ ਲੱਗੇ ਮਸਤ ਅਲਮਸਤ ਸੁਰ ਵਿੱਚ ਸੋਹਣੇ। ਉਹਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗਾ ਵੀ ਮੈਨੂੰ ਇਹ ਕੋਈ ਪਤਾ ਨਹੀਂ ਵੀ ਇਹ ਕੰਡਾ ਮੇਰਾ ਔਗਣ ਹੈ ਜਾਂ ਇਹ ਗੁਣ ਹੈ। ਕਹਿਣ ਲੱਗੇ ਮਸਤ ਅਲਮਸਤ ਵਿੱਚ ਸੋਹਣੇ ਕਹਿਆ। ਕਹਿਣ ਲੱਗਾ ਮੈਨੂੰ ਇਹ ਨਹੀਂ ਪਤਾ ਕਿਹੋ ਜਿਹਾ, ਪਰ ਇੱਕ ਗੱਲ ਦੀ ਸਮਝ ਪੈ ਗਈ, ਤੋੜਨ ਨਾਂ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਕਹਿੰਦਾ ਇਹਨੂੰ ਔਗਣ ਨਾ ਤੱਕੀ, ਇਹ ਗੁਣੀ, ਮਾਨੋ ਰੱਬ ਨੇ ਕੰਡਾ ਫੱਟੀ ਬਣਾ ਕੇ ਲਾਇਆ ਵੀ ਇਹਨੂੰ ਐਵੇਂ ਧੱਕੇ ਨਾਲ ਤੋੜ ਕੇ ਨਾ ਲਏ, ਇਹ ਗੁਣ ਨੂੰ ਤੱਕ। ਭਾਈ ਗੁਰਦਾਸ ਨੇ ਤਾਂ ਹੀ ਕਿਹਾ ਵੀ ਦੇਖ ਕੇ ਅੰਡਿਤ ਕਰੀ, ਤੇ ਕਰਨਾ ਕਿਵੇਂ ਨੇ, ਉਹਨਾਂ ਦਾ ਇੱਕ ਕਵਿਤ ਸਾਂਝਾ ਕਰਕੇ ਸੰਪੂਰਨਤਾ ਕਰਾਂਗਾ ਕਿ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਉਹ ਕਹਿੰਦੇ ਨੇ ਮੋਰ ਦੇ ਖੰਭਾਂ ਨੂੰ ਦੇਖ, ਮੋਰ ਦੀਆਂ ਅੱਖਾਂ ਨੂੰ ਦੇਖ, ਮੋਰ ਨੂੰ ਪਹਿਲਾਂ ਪਾਉਂਦਿਆਂ ਦੇਖ ਤੇ ਉਹਦੇ ਬੋਲਾਂ ਨੂੰ ਸੁਣ, ਚੇਤੇ ਰੱਖੀ ਉਹਦੇ ਪੈਰਾਂ ਨੂੰ ਕਦੀ ਨਾ ਦੇਖੀ, ਪੈਰ ਉਹਦਾ ਔਗਣ ਨਹੀਂ, ਤੂੰ ਗੁਣਾਂ ਦੀ ਸਾਂਝ ਕਰੀ। ਕਹਿਣ ਲੱਗੇ ਸੰਦਲ ਚੰਦਨ ਦੇ ਰੁੱਖ ਨੂੰ ਦੇਖੀ, ਉਹਦੀ ਸ਼ੀਤਲਤਾ ਨੂੰ ਦੇਖ, ਦੂਜਿਆਂ ਕੰਡਿਆਂ ਵਾਲੀਆਂ ਝਾੜੀਆਂ ਨੂੰ ਵੀ ਸੁਗੰਧੀ ਦਿੰਦਾ, ਕਦੀ ਇਹ ਨਾ ਦੇਖੀ ਵੀ ਇਹਦੇ ਨੇੜੇ ਚਾਰ ਸਾਰਾ ਦਿਨ ਸੱਪ ਚੰਬੜੇ ਰਹਿੰਦੇ। ਗੁਣ ਤੱਕੀ, ਔਗਣ ਨਹੀਂ। ਕਹਿਣ ਲੱਗੇ ਕਮਲ ਦੇ ਫੁੱਲ ਨੂੰ, ਗੁਲਾਬ ਦੇ ਫੁੱਲ ਨੂੰ ਤੱਕੀ, ਪਰ ਕੰਡਿਆਂ ਵੱਲ ਝਾਤੀ ਨਾ ਪਾਈ। ਅੰਬ ਦੇ ਫਲ ਨੂੰ ਤੱਕੀ, ਪਰ ਉਹਦੀ ਕੌੜੀ ਗਿਟਕ ਨੂੰ ਨਾ ਤੱਕੀ। ਜਦੋਂ ਦੁਨੀਆਂ ਵਿੱਚ ਤਿਰੇ ਤੇ ਔਗਣ ਦੇਖ ਕੇ ਅਣਡਿੱਠ ਕਰ ਗਈ, ਤੇ ਜਦੋਂ ਗੁਣ ਮਿਲੇ ਤੇ ਨਮਸਕਾਰ ਕਰਕੇ ਗੁਣਾਂ ਦੀ ਸਾਂਝ ਕਰ ਲਈ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਦੇਖ ਮਨ ਦੋਖ ਨਾ ਵਿਚਾਰੀਐ, ਤਾਂ ਕਿ ਪੱਗ ਦੇਖ ਔਰ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਨ ਅਰ ਉਰਧਾਰੀਐ। ਕਹਿਣ ਲੱਗੇ ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕਹਿ ਬੁਰਾਈ ਨਾ ਸੰਭਾਰੀਐ। ਫਿਰ ਕਹਿਣ ਲੱਗੇ ਕੱਲ ਚੇਤੇ ਰੱਖੀ, ਇਸੇ ਤਰ੍ਹਾਂ ਤੂੰ ਗੁਣਾਂ ਦੀ ਸਾਂਝ ਪਾਈ, ਔਗਣਾਂ ਦੀ ਸਾਂਝ ਕਦੀ ਨਾ ਪਾਈ। ਰੱਬ ਮੇਰ ਕਰੇ ਕਿ ਤੈਨੂੰ ਗੁਣ ਗ੍ਰਹਿਣ ਕਰਨ ਦੀ ਜਾਚ ਆ ਜਾਏ। ਜਿਨ੍ਹਾਂ ਨੇ ਔਗਣ ਦੇਖੇ, ਦੇਖ ਕੇ ਅਣਡਿੱਠ ਕਰ ਦਿੱਤਾ, ਤੇ ਅੱਜ ਵੀ ਜਿਹੜੇ ਕਿਸੇ ਦੇ ਔਗਣ ਨੂੰ ਦੇਖ ਕੇ ਅਣਡਿੱਠ ਕਰ ਦਿੰਦੇ ਨੇ, ਅਸੀਂ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਉਹਨਾਂ ਦੀ ਕਮਾਈ ਦਾ ਧਿਆਨ ਧਰਨੇ। ਗੁਰਮੁਖੋ, ਗੁਣਾਂ ਦੇ ਗ੍ਰਾਹਕ ਬਣੀਏ। ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਹੋਈ ਹੋਈ। ਕਹਿਣ ਲੱਗੇ ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ। ਕਹਿਣ ਲੱਗੇ ਨਾਨਕ ਸੁੱਤੀ ਪਈ ਹੈ, ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਨਾਨਕ ਅਵਗਣ ਜੇਤੜੇ ਤੇਤੇ ਗਲੀ ਜਨੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਜੇ ਗੁਣ ਹੋਣਗੇ ਭਰਾ ਦੀ ਤਰ੍ਹਾਂ ਬੰਧਨ ਕੱਟ ਦੇਣਗੇ, ਔਗਣ ਤਾਂ ਜੰਜੀਰਾਂ ਬਣ ਜਾਂਦੇ ਨੇ। ਗੁਰਮੁਖੋ, ਰੱਬ ਔਗਣ ਦੇਖ ਕੇ ਅਣਡਿੱਠ ਕਰ ਦਿੰਦੇ ਨੇ, ਗੁਰੂ ਔਗਣ ਦੇਖ ਕੇ ਅਣਡਿੱਠ ਕਰਦਾ, ਤੇ ਸਿੱਖਾਂ ਤੂੰ ਗੁਣਾਂ ਦੀ ਸਾਂਝ ਪਾ ਕੇ ਚੱਲੀ, ਰੱਬ ਮੇਰ ਕਰੇ ਤੂੰ ਔਗਣ ਦੇਖ ਕੇ ਅਣਡਿੱਠ ਕਰੇ, ਤੇ ਤੇਰੇ ਮਨ ਦੀ ਬਿਰਤੀ ਵੀ ਇੱਕ ਬਣ ਜਾਏ ਕਿ ਅਵਗਣ ਛਾੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਈ ਜੀਓ। ਕਿਤੇ ਤੇਰੇ ਅੰਦਰ ਇਹ ਸ਼ਬਦ ਵਸ ਜਾਏ ਕਿ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ, ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜਿਨ੍ਹਾਂ ਗੁਰਮੁਖਾਂ ਨੇ ਔਗਣਾਂ ਨੂੰ ਦੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਅਸੀਂ ਰੋਜ਼ ਧਿਆਨ ਧਰਨੇ ਆ। ਦਾਤਾ ਜੀ ਮਿਹਰ ਕਰਨ, ਐਸਾ ਐਸਾ ਮਨ ਨੂੰ ਜੋੜੀਏ ਕਿਤੇ ਕਿ ਇਹ ਮੱਖੀ ਵਾਲੀ ਬਿਰਤੀ ਨੂੰ ਛੱਡ ਦੇ, ਕਿਉਂਕਿ ਮੱਖੀ ਦੀ ਬਿਰਤੀ ਬੜੀ ਭੈੜੀ ਜੇ। ਮੱਖੀਆਂ ਦੋ ਨੇ, ਇੱਕ ਸ਼ਹਿਦ ਦੀ ਮੱਖੀ ਏ, ਇੱਕ ਗੰਦਗੀ ਤੇ ਬਹਿਣ ਵਾਲੀ ਮੱਖੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਸ਼ਹਿਦ ਦੀ ਮੱਖੀ ਬਣੀ, ਉਹ ਕਦੀ ਵੀ ਗੰਦਗੀ ਦੇ ਢੇਰ ਤੇ ਨਹੀਂ ਬਹਿੰਦੀ, ਜਦੋਂ ਵੀ ਬਹਿਗੀ ਫੁੱਲ ਦੇ ਸ਼ਿਖਰ ਤੇ ਬਹਿਗੀ, ਪਰ ਬਦਕਿਸਮਤ ਉਹ ਗੰਦ ਤੇ ਬਹਿਣ ਵਾਲੀ ਮੱਖੀ ਏ ਜਿਹਨੂੰ ਚੰਦਨ ਦੀ ਲੱਕੜ ਵੀ ਚੰਗੀ ਨਹੀਂ ਲੱਗਦੀ। ਕਦੀ ਦੇਖਿਓ ਮੱਖੀ ਬੈਠੀ ਹੋਵੇ ਤੇ ਸੁਗੰਧੀ ਦਾ ਪ੍ਰੈਸ਼ਰ ਕਿਤੇ ਮਾਰੋ ਤੇ ਮੱਖੀਆਂ ਉੱਠ ਕੇ ਚਲੀਆਂ ਜਾਂਦੀਆਂ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤੈ ਜਾਏ। ਪਰ ਤੂੰ ਕਿਵੇਂ ਰਹਿਣਾ? ਹੁਣ ਆਪਾਂ ਕਹਾਂਗੇ ਇੱਥੇ ਸ਼ਬਦ ਕਿਹਾ ਕਿ ਜਿੱਥੇ ਮੱਖੀ ਜਾਂਦੀ ਉੱਥੇ ਗੰਦਗੀ ਏ, ਜੈ ਬਿਗੰਧ ਤੈ ਜਾਏ। ਪਰ ਕਹਿਣ ਲੱਗੇ ਚੇਤੇ ਰੱਖੀ ਜੇ ਸਾਈਂ ਦੇ ਚਰਨਾਂ ਵੀ ਜੁੜਨਾ ਹੀ ਨਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ہم اوگن تم اپکاری تم مختول سپید سپی الہم بپرے جسکیرا سخت سنگت مل رہی ہے مادو جیسے مد مخیرا شاید دی مکھی بنی گنا نو اکٹھیاں کری سیانے کہندے نے کیڑی نہ بنی کتے ایڈے وڈے مکان وچ کھوڑی لب دی رہے چھاننی نہ بنی چھج بندی تینو جاچ آ جائے چھاننی چنگے سارے تت نو تھلے سڑ دیندی اے تے جڑا چورا پھوک ہوے اونوں اپنے کو رکھ دیے چھج ساری میل باہر سڑ دے دانیاں نو اپنے کو رکھ دے گرمخان بس چھج والی کتے برتی بن جائی چھاننی والی تیاگ دئی گنا دا گراہ گھومی اوگنا نو انڈچ کری تے ایک دن تیری کمائی دا بھی لوگ دھیان دھر کے کہن گے جنہ دیکھ کے انڈچ کیتا کل نو اپاں اگے ترنا ہے دیکھو انہاں ساریاں دی گنتی اسی کر لئی ہے دیکھ کے انڈچ کیتا تینا پیاریاں سچیاریاں کون نے سچیارے کون نے پیارے تے پھر نال کہاں گے تینا دی کمائی دا کتنی دا نہیں کمائی کیڑی ہے تے او دا تیان تر آنگے تیان تر کے کہن گے ایر کھانا کری میرے تو اگے نکل گئے نے تیان تر کے تو وے گرو کریں تو بھی اینا ورگا بن سکیں گا یہ کل نو آپ کو ہم بچاں گے کھویاں پلاں بخش دینیاں جی واہ گرو جی کا خالصہ